गुरु सेवा जुग चारे होई, पूरा जनकार कमावे कोई। अकुठ नाम तन हर तोट ना होई, एथे सदा सुख दर शोभा होई। आप जाने मन निर्मल होई, जीवन मुकत हर पावे सोई। हर गुण गावे मत उत्तम होई, सहजे सहज समावे सोई। दूजे पाई न सेव्या जाई, ओमे माया मा बिखाई। पुत कुटुम ग्रह मोइया माई, मन मुख अंधा आवे जाई। सबे गल्ला जातियां सुन के चुपकिया, कदही सुरत न लद्दिया माया मोहड़िया। देई बुजारत सारता से अखी डिठड़िया, कोई जी मूरख लोभिया मूल न सुनी कहिया। इकस दुह चहु क्या गणी, सब इकत सदमुठी। इकद नाई रसी अड़ा का बिल्ली जाई उठी। ए मन मेरे परम न कीजे, गुरमुख सेवा अमृत रस पीजे। सतगुरु सेवो से महापुरख संसारे, आप उदरे कुल हगल निस्तारे। हर का नाम रखो उतारे, नाम रते बहु जल उतरे पारे। सतगुरु सेवो सदा मंदासा, उमे मार कमल पर गासा। अनहदवाजे निज करवासा, नाम रते कर में उदासा। सतगुरु सेवो तिन की सच्ची बाणी, जुग जुग भक्ति आख बखानी। अनदिन जपो हर सारंग पाणी, नानक नाम रते निह केवल निर्वाणी।
रूहानी पेड़ है, और इस भेद की इस जगत दे विच क्या समर्था है। जमा युगां दे विच ये भेद है जड़ा इस लफज गुरु दे जरिए इस जगत दे विच प्रगट किया जाता है। सो गुरु कोई लफज नहीं, कोई आकार नहीं, और इसनों जानन वास्ते मन बुद्धि और इंद्रियां की लौड़ नहीं है। ये साधन हैं उस ताकत नूं जानन वास्ते, समझन वास्ते, उस दा बोध दा ज्ञान प्राप्त करन वास्ते एक सीमा है। और इस सीमित साधन दे जरिए असी उस ज्ञान नूं प्राप्त करना है, उस प्रकाश नूं प्राप्त करना है, जिस नूं प्राप्त करन दे बाद अज्ञानता दा अंधकार जो है वह दूर हो जाता है। यानी एक प्रकाश है जो अंधकार नूं दूर करता है। इस गुरु लफज दे पिछे जो ताकत है उसी नूं प्रकाश किया गया है। और जिसने, जिस जन ने, पूरा जन पूरा हो गया, इस ताकत नूं प्राप्त कर लिया। अधूरा इस ताकत नूं प्राप्त नहीं कर सकता, पूरे होकर के ही इस प्रकाश की प्राप्ति हो सकती है। और जिसने इस प्रकाश नूं प्राप्त कर लिया उसने इस गुरु लफज नूं सार्थक कर लिया, जो कि चवा जुगा दे विच इस भेद नूं प्रगट करता है। और इस ताकत नूं प्राप्त करन दे बाद ही ये जीवात्मा जो है उस अखुट भंडार जिसनों नाम किया गया है, शब्द किया गया है, ताओ, लागोस, वर्ड, अलग अलग मुल्कां दे विच अलग अलग भाषा के जरिए उस परमात्मा दे एक गुण ताकत नूं, जिसनों असी प्रकाश, आवाज, आकाशवाणी कह करके पुकारते हाँ, अलग अलग लफ्जा दे नाल याद किया जाता है। असल दे विच रूहानियत एक है, उसका भेद एक है। चवां युगां दे विच इस आत्मा का कल्याण करन दा साधन भी एक ही है। किसी भी मुल्क दे विच होए, चाहे कोई अंग्रेज है, चाहे कोई यहूदी है, चाहे कोई सिख है, चाहे कोई हिंदू है, चाहे कोई मुसलमान है, किसी भी तरीके दे नाल असी इस शरीर नूं याद कर लईए। इस शरीर दे बनाए हुए मत और धर्म ने असी उन्हां दे विच कह दा असी कौन हाँ, असी परमात्मा का अंश, यानी कि एक ताकत, परमात्मा का गुण, जिसनों असी ख्याल या आत्मा कहा जाता है, असी आत्मा हाँ, असी शरीर नहीं हाँ। तो शरीर दे भेद ने जड़े कि मन ने बनाए ने। मन कौन है? मन भी इस परमात्मा दा बनाया गया, यानी कि एक काल पुरुष है, एक अकाल पुरुष है, काल दा ही अंश है, जिसनों कि असी मन कह करके पुकारते हैं। और मन ने ही इस जगत दे विच ए मत और धर्म और शरीर दी अलग अलग संज्ञा दे करके इस जगत दे विच प्रचार किया गया है। यानी कि रूहानियत दा जो भेद है इस जगत दे विच एक खेल रचिया गया है। ये सारी सृष्टि जितनी भी नजर आ रही है, मन बुद्धि और इंद्रिया दे जरिए दृष्टि गोचर है, ये सारी सृष्टि दे विच एक खेल बनाया गया है। उस परमात्मा दा आवा सच्चे अपना खेल बनाया, आवा गान पसारा, उस परमात्मा नु सच किया गया। गुरु नानक साहब ने उसनु सत नाम कहता, किसी ने किसी तरीके दे नाल अलग अलग लफज दे नाल याद किया। उसनु सच क्यों किया? क्योंकि उसने रहना है, रहन वाले वस्तु नूं ही सच किया। जिसने बदल जाना है, जिस दे विच बदलाव है, जो अपने मूल दे विच समा रहा, जो काट रहा है, उस नूं झूठ किया गया। इस करके गुरु नानक साहब ने उसका नाम जो है सत नाम कह करके पुकारिया। अगर असी परमात्मा नूं याद करना चाहते हाँ, उत्थे तक पहुंचना चाहते हाँ, तो इस मुल्क दे विच भी असी क्या देखते हैं? अगर किसी व्यक्ति नूं, किसी जानवर नूं, पशु परिंदे या जो कुछ भी है चेतन, उस नूं पुकारना होवे तो उसका एक नाम रखना पैंदा है। एक लफज दे जरिए असी उस नूं पुकारदे हां ते ओ साडी तरफ जो है मुखारबिन करता है, यानी कि साडी तरफ उसका जो है इशारा हो जाता है। उसी तरीके दे नाल अगर असी परमात्मा नूं भी याद करना चाहते हां, ਪੁਕਾਰਨਾ ਚਾਹੁੰਦੇ ਹਾਂ ਤੇ ਸਾਨੂੰ ਵੀ ਉਸ ਪਰਮਾਤਮਾ ਦਾ ਇੱਕ ਲਫ਼ਜ਼ ਯਾਨੀ ਕਿ ਨਾਮ ਰੱਖਣਾ ਪਏਗਾ। ਇਹ ਲਫ਼ਜ਼ ਕੀ ਹੈ? 52 ਅੱਖਰ ਲੋਕ ਤਰ੍ਹਾਂ ਸਭ ਕੁਛ ਇਹਨੇ ਮੈਂ ਇਹ ਅੱਖਰ ਕਿਰ ਜਾਏਂਗੇ ਉਹ ਅੱਖਰ ਇਨਮੇ ਨਾ, ਉਹ ਅੱਖਰ ਦੀ ਗੱਲ ਜਿਸ ਅੱਖਰ ਨੇ ਅਨਹਦ ਨਾਦ ਦੇ ਨਾਲ ਇਸ ਤ੍ਰਿਕੁਟੀ ਦਾ ਨਿਰਮਾਣ ਕੀਤਾ ਗਿਆ ਹੈ। ਵਿਚਾਰ ਕਰਕੇ ਦੇਖ ਲਓ, ਉਹ ਮਨ ਬੁੱਧੀ ਔਰ ਇੰਦਰੀਆਂ ਦੀ ਸੀਮਾ ਤੋਂ ਪਰੇ ਹੈ। ਔਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ 52 ਅੱਖਰ ਸੰਸਕ੍ਰਿਤ ਦੇ ਜਿਹੜੇ ਬਣਾਏ ਗਏ ਨੇ ਇਹ ਦੇਵ ਬਾਣੀ ਦੇ ਉੱਪਰ ਨੇ, ਯਾਨੀ ਕਿ ਅੰਤਰ ਦੇ ਕਮਲਾਂ ਦੇ ਉੱਪਰ ਆਧਾਰਿਤ ਇਹ 52 ਅੱਖਰ ਨੇ। ਔਰ ਇਹਨਾਂ ਦੇ ਜਮ੍ਹਾਂ ਘਟਾ ਦੇ ਨਾਲ ਅਸੀਂ ਇਸ ਸੰਸਾਰ ਦਾ ਕਾਰ ਵਿਵਹਾਰ ਕਰਨ ਲੱਗੇ ਹੋਏ ਹਾਂ। ਅਗਰ ਇਹ ਨਾਮ ਇਹ ਲਫ਼ਜ਼ ਨਾ ਹੋਣ, ਇਹ ਸਾਧਨ ਨਾ ਹੋਏ, ਐਕਸਚੇਂਜ ਨਾ ਹੋਏ, ਤੇ ਅਸੀਂ ਕਿਸ ਤਰੀਕੇ ਦੇ ਨਾਲ ਆਪਣਾ ਸੰਸਾਰ ਦਾ ਕਾਰ ਵਿਵਹਾਰ ਕਰ ਸਕਦੇ ਹਾਂ? ਵਿਚਾਰ ਕਰਕੇ ਦੇਖ ਲਓ, ਇਸ ਮੁਲਕ ਦੇ ਵਿੱਚ 1 ਅਰਬ ਹੋਣ ਲੱਗੇ ਨੇ ਮਨੁੱਖ, ਔਰ ਇਹਨਾਂ ਮਨੁੱਖਾਂ ਦੇ ਹੀ ਅਗਰ ਨਾਮ ਨਾ ਹੋਣ ਤੇ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਸੰਸਾਰ ਦਾ ਕਾਰ ਵਿਵਹਾਰ ਕਰ ਲਵਾਂਗੇ? ਬਾਕੀ ਵਸਤੂ ਸੰਬੰਧ ਪਦਾਰਥਾਂ ਦੀ ਤੇ ਗੱਲ ਹੀ ਦੂਰ ਹੈ। ਤੋ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ 52 ਅੱਖਰਾਂ ਦੇ ਵਿੱਚ ਜੋ ਕੁਝ ਵੀ ਸ੍ਰਿਸ਼ਟੀ ਦਾ ਨਾਮ ਰੱਖਿਆ ਜਾਂਦਾ ਹੈ ਉਹ ਸੀਮਿਤ ਹੈ, ਔਰ ਇਹ ਸਾਰੀ ਸੀਮਿਤ ਜਿਹੜੀ ਰਚਨਾ ਹੈ ਇਹ ਖਤਮ ਹੋ ਜਾਣ ਵਾਲੀ ਹੈ। ਔਰ ਜਿਸ ਨਾਮ ਦੀ ਗੱਲ ਕੀਤੀ ਜਾਂਦੀ ਹੈ, ਜਿਸ ਸ਼ਬਦ ਦੀ ਗੱਲ ਕੀਤੀ ਜਾਂਦੀ ਹੈ, ਸ਼ਬਦ ਆਪਣੇ ਆਪ ਦੇ ਵਿੱਚ ਹੀ ਅਰਥ ਲੈ ਕਰਕੇ ਆਉਂਦਾ ਹੈ। ਆਵਾਜ਼ ਨੂੰ ਹੀ ਸ਼ਬਦ ਕਿਹਾ ਗਿਆ ਹੈ। ਕੋਈ ਗੁਰਮੁਖੀ ਦਾ ਲਫ਼ਜ਼ ਜਿਹੜਾ ਲਿਖਿਆ ਗਿਆ ਹੈ ਉਸਨੂੰ ਸ਼ਬਦ ਜਾਂ ਨਾਮ ਨਹੀਂ ਕਿਹਾ ਗਿਆ। ਜਿਤਨੇ ਵੀ ਭਾਸ਼ਾ ਇਸ ਮੁਲਕ ਦੇ ਵਿੱਚ ਚੱਲ ਰਹੀਆਂ ਨੇ, ਹੋਰ ਦੇਸ਼ਾਂ ਦੇ ਵਿੱਚ ਚੱਲ ਰਹੀਆਂ ਨੇ, ਇਸ ਤੋਂ ਪਹਿਲੇ ਵੀ ਬਹੁਤ ਸਾਰੀਆਂ ਭਾਸ਼ਾ ਚੱਲ ਰਹੀਆਂ ਸਨ, ਕਿਤਨੀਆਂ ਹੀ ਹੁਣ ਨੇ ਔਰ ਕਿਤਨੇ ਹੀ ਅੱਗੇ ਹੋਰ ਆਉਣਗੀਆਂ, ਇਹ ਸਭ ਨੇ ਖਤਮ ਹੋ ਜਾਣਾ ਹੈ। ਨਵੀਆਂ ਨਸਲਾਂ ਆਉਣਗੀਆਂ, ਨਵੀਆਂ ਭਾਸ਼ਾ ਆਉਣਗੀਆਂ, ਨਵੇਂ ਅੱਖਰ ਆਉਣਗੇ, ਔਰ ਨਵੇਂ ਨਵੇਂ ਅੱਖਰਾਂ ਦੇ ਨਾਲ ਉਸ ਪਰਮਾਤਮਾ ਦੇ ਨਾਮ ਨੂੰ ਯਾਨੀ ਕਿ ਪਰਮਾਤਮਾ ਨੂੰ ਯਾਦ ਕੀਤਾ ਜਾਏਗਾ। ਪਰ ਅਸਲੀ ਗੁਣ ਜੋ ਹੈ ਪਰਮਾਤਮਾ ਦਾ, ਜਿਸ ਗੁਣ ਦਾ ਪ੍ਰਚਾਰ ਕਰਨ ਵਾਸਤੇ ਸੱਚਖੰਡ ਤੋਂ ਇਹ ਬਾਣੀ ਇਸ ਵਕਤ ਸਾਡੀ ਚੋਲੀਆਂ ਤਕਸੀਮ ਕੀਤੀ ਜਾ ਰਹੀ ਹੈ, ਵਿਚਾਰ ਕਰਕੇ ਦੇਖ ਲਓ, ਇਹ ਮਨ ਬੁੱਧੀ ਔਰ ਇੰਦਰੀਆਂ ਦੀ ਸੀਮਾ ਤੋਂ ਪਰੇ ਹੈ। ਇਸ ਵਕਤ ਅਸੀਂ ਇਸ ਪ੍ਰਕਾਸ਼ ਨੂੰ ਦੇਖ ਨਹੀਂ ਸਕਦੇ, ਇਸ ਦੀ ਆਵਾਜ਼ ਨੂੰ ਸਹੀ ਮਾਇਨੇ ਦੇ ਵਿੱਚ ਸੁਣ ਨਹੀਂ ਸਕਦੇ, ਪਰ ਜਿਨ੍ਹਾਂ ਲਫ਼ਜ਼ਾਂ ਦੇ ਜ਼ਰੀਏ ਇਹ ਆਵਾਜ਼ ਸਾਡੇ ਤੱਕ ਪਹੁੰਚਾਈ ਜਾ ਰਹੀ ਹੈ, ਵਿਚਾਰ ਕਰਕੇ ਦੇਖ ਲਓ, ਇਸ ਦੇ ਅੰਦਰ ਇੱਕ ਤਾਕਤ ਹੈ। ਇਹ ਲਫ਼ਜ਼ ਕੋਈ ਅਸੀਂ ਪਹਿਲੀ ਵਾਰੀ ਨਹੀਂ ਸੁਣ ਰਹੇ, ਇਹ ਲਫ਼ਜ਼ ਅਸੀਂ ਅਨੰਤ ਕਾਲ ਤੋਂ ਅਲੱਗ ਅਲੱਗ ਲਫ਼ਜ਼ਾਂ ਦੇ ਜ਼ਰੀਏ ਸੁਣਦੇ, ਪੜ੍ਹਦੇ, ਦੇਖਦੇ ਆ ਰਹੇ ਹਾਂ। ਪਰ ਇਸ ਵਕਤ ਵੀ ਅਗਰ ਇਸ ਦੇ ਵਿੱਚ ਉਹ ਤਾਕਤ ਨਾ ਹੋਵੇ ਤੇ ਸਾਨੂੰ ਇਸ ਦਾ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਇਸ ਆਵਾਜ਼ ਦੀ ਸੰਗਤ, ਇਸ ਪ੍ਰਕਾਸ਼ ਦੀ ਸੰਗਤ ਨੂੰ ਹੀ ਸੱਚੀ ਸੱਤ ਦੀ ਸੰਗਤ ਕਹੀ ਜਾਂਦੀ ਹੈ। ਤੋ ਸੱਚਾ ਸਤਸੰਗ ਜਿਹੜਾ ਕਿਹਾ ਜਾਂਦਾ ਹੈ, ਉਹ ਸੱਚਾ ਸੱਤ ਯਾਨੀ ਕਿ ਸੱਚ ਜਿਸ ਜਗ੍ਹਾ ਪ੍ਰਗਟ ਹੋ ਗਿਆ, ਜਿਸ ਜਗ੍ਹਾ ਇਹ ਆਵਾਜ਼ ਪ੍ਰਗਟ ਹੋ ਗਈ, ਇਹ ਤਾਕਤ ਪ੍ਰਗਟ ਹੋ ਗਈ, ਜਿਸ ਦੇ ਅੰਦਰ ਪ੍ਰਕਾਸ਼ ਆ ਰਿਹਾ ਹੈ, ਅਗਰ ਅਸੀਂ ਇਸ ਪ੍ਰਕਾਸ਼ ਦਾ ਦੀਦਾਰ ਕਰਨਾ ਚਾਹੁੰਦੇ ਹਾਂ, ਜਿਸ ਕਰਕੇ ਇਹ ਸਤਸੰਗ ਪ੍ਰਗਟ ਕੀਤੇ ਜਾਂਦੇ ਨੇ, ਪ੍ਰਚਾਰ ਕੀਤਾ ਜਾਂਦਾ ਹੈ ਕਿ ਮਨੁੱਖੇ ਜਨਮ ਦਾ ਆਧਾਰ ਕੀ ਹੈ, ਇਨਸਾਨੀ ਚੋਲਾ ਕਿਸ ਵਾਸਤੇ ਦਿੱਤਾ ਗਿਆ, ਇਹ ਸਿਰਫ ਇਸ ਪ੍ਰਕਾਸ਼ ਨੂੰ ਪ੍ਰਾਪਤ ਕਰਨ ਵਾਸਤੇ, ਇਸ ਆਵਾਜ਼ ਨੂੰ ਸੁਣਨ ਵਾਸਤੇ ਦਿੱਤਾ ਗਿਆ। ਸੱਤ ਦੀ ਸੰਗਤ ਇਸ ਕਰਕੇ ਕਰਾਈ ਜਾਂਦੀ ਹੈ ਕਿ ਇਸ ਆਤਮਾ ਨੂੰ ਗਿਆਨ ਪ੍ਰਾਪਤ ਹੋਵੇ, ਇਹ ਜਾਗੇ, ਇਸ ਨੂੰ ਪਤਾ ਚੱਲੇ ਕਿ ਉਹ ਆਵਾਜ਼ ਜੋ ਹੈ ਪਰਮਾਤਮਾ ਦੀ, ਉਹ ਤਾਕਤ ਹੈ ਜਿਹੜੀ ਕਿ ਇਸ ਸੱਤ ਦੇ ਸੰਗਤ ਦੇ ਵਿੱਚ ਹੀ ਸਾਨੂੰ ਪ੍ਰਗਟ ਹੋ ਸਕਦੀ ਹੈ, ਸਾਨੂੰ ਮਿਲ ਸਕਦੀ ਹੈ। ਔਰ ਅਸੀਂ ਆਪਣੇ ਅੰਤਰ ਦੇ ਵਿੱਚ ਜਿਸ ਜਗ੍ਹਾ ਦੋਨੋਂ ਅੱਖਾਂ ਦੇ ਪਿੱਛੇ ਦਿਨ ਰਾਤ ਧੁਨਕਾਰੇ ਦੇ ਰਹੀ ਹੈ, ਆਵਾਜ਼ ਪੁਕਾਰ ਰਹੀ ਹੈ ਇਸ ਆਤਮਾ ਨੂੰ ਆਪਣੇ ਘਰ ਲਿਜਾਣ ਵਾਸਤੇ, ਅਸੀਂ ਵੀ ਉਸ ਜਗ੍ਹਾ ਜਾ ਕਰਕੇ ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸ ਵਿੱਚ ਰੱਖੀ ਜੋਤ ਅਪਾਰ, ਗੁਰਮੁਖ ਸਿੱਖ ਸੋਈ ਜਨ ਪਾਵੇ ਜਿਸ ਨੂੰ ਨਦਰ ਕਰੇ ਕਰਤਾਰ। ਵਿਚਾਰ ਕਰਕੇ ਦੇਖ ਲਓ, ਇਹ ਘਰ ਕਿਹੜਾ ਹੈ? ਇਹ ਮੰਦਰ, ਕਾਇਆ ਨੂੰ ਮੰਦਰ ਕਿਹਾ। ਇਸ ਸੱਚੇ ਮੰਦਰ ਦੇ ਅੰਦਰ ਅਸੀਂ ਪ੍ਰਵੇਸ਼ ਕਰਨਾ ਹੈ, ਕਾਰਨ ਇਹ ਆਵਾਜ਼ ਇਸ ਮੰਦਰ ਦੇ ਅੰਦਰ, ਆਵਾਜ਼ ਕੀ ਹੈ? ਪਰਮਾਤਮਾ ਦਾ ਗੁਣ, ਪਰਮਾਤਮਾ ਆਪ ਹੀ ਹੈ, ਪਰਮਾਤਮਾ ਰੂਪ ਰੰਗ ਰੇਖ ਆਕਾਰ ਤੋਂ ਪਰੇ ਹੈ, ਇੱਕ ਆਵਾਜ਼ ਔਰ ਪ੍ਰਕਾਸ਼ ਮਾਤਰ ਹੈ, ਇਹ ਜੋਤ ਰੂਪ ਦੇ ਵਿੱਚ ਹੈ। ਇਸੀ ਕਰਕੇ ਚਿਰਾਗ ਜਲਾਏ ਜਾਂਦੇ ਨੇ, ਚਿਰਾਗਾਂ ਨੂੰ ਮੱਥਾ ਟੇਕਣਾ ਜਾਂ ਚਿਰਾਗਾਂ ਦੇ ਵਿੱਚ ਪਰਮਾਤਮਾ ਦੀ ਕਲਪਨਾ ਕਰਨਾ, ਇਹ ਮੂਰਖਤਾ ਹੈ। ਸਿਰਫ ਇਹ ਇੱਕ ਸਾਧਨ ਮਾਤਰ ਹੈ ਯਾਦ ਕਰਨ ਵਾਸਤੇ ਕਿ ਉਹ ਜੋਤ ਸਰੂਪ ਹੈ ਔਰ ਅਸੀਂ ਇਸ ਜੋਤ ਨੂੰ ਪ੍ਰਾਪਤ ਕਰਨਾ ਹੈ। ਪਰ ਅਗਰ ਅਸੀਂ ਮਿਹਰਾਬ ਨੂੰ ਹੀ ਮੱਥਾ ਟੇਕਦੇ ਰਹਿ ਗਏ, ਪੱਥਰਾਂ ਨੂੰ ਮੱਥਾ ਟੇਕਦੇ ਰਹਿ ਗਏ, ਚਿਰਾਗਾਂ ਨੂੰ ਮੱਥਾ ਟੇਕਦੇ ਰਹਿ ਗਏ, ਮੂਰਤੀਆਂ ਨੂੰ ਮੱਥੇ ਟੇਕਦੇ ਰਹਿ ਗਏ, ਫੋਟੋਆਂ ਨੂੰ ਧੂਪ ਬੱਤੀ ਦਿੰਦੇ ਰਹਿ ਗਏ, ਤੇ ਅਸੀਂ ਪਰਮਾਤਮਾ ਤੋਂ ਸਮਝ ਲਓ ਕਿ ਦੂਰ ਹੁੰਦੇ ਜਾ ਰਹੇ ਹਾਂ। ਜਿਹੜੇ ਕਿ ਅਸੀਂ ਇੱਥੇ ਬੈਠੇ ਹਾਂ, ਇਹਨਾਂ ਦੀ ਆਪਣੇ ਅੰਦਰ ਵਿਚਾਰ ਕਰਕੇ ਦੇਖੀਏ, ਅਸੀਂ ਵੀ ਇਹਨਾਂ ਸਾਰੇ ਭਰਮਾਂ ਦੇ ਵਿੱਚ ਫਸੇ ਹੋਏ ਹਾਂ। ਤੋ ਵਿਚਾਰ ਕਰਕੇ ਦੇਖ ਲਓ, ਅਸੀਂ ਇਹਨਾਂ ਸਾਰੇ ਭਰਮਾਂ ਤੋਂ ਦੂਰ ਜਾਣਾ ਹੈ, ਬਹੁਤ ਦੂਰ ਜਾਣਾ ਹੈ, ਜਿਸ ਜਗ੍ਹਾ ਉਹ ਪਰਮਾਤਮਾ ਮੌਜੂਦ ਹੈ। ਔਰ ਉਸ ਸਫ਼ਰ ਨੂੰ ਤੈਅ ਕਰਨ ਵਾਸਤੇ ਹੀ ਉਸ ਪਰਮਾਤਮਾ ਨੇ ਇਹ ਆਵਾਜ਼ ਲਾਈ ਹੈ, ਉੱਚੇ ਖਾਸੇ ਮਹਿਲ ਦੇ ਬਾਂਗਾ ਦੇ ਖੁਦਾਏ ਸੁੱਤੇ ਬਾਂਗ ਨਾ ਸੁਣ ਸਕੇ ਰਿਹਾ ਖੁਦਾ ਜਗਾਏ। ਉਹ ਪਰਮਾਤਮਾ ਦਿਨ ਰਾਤ ਇਸ ਆਤਮਾ ਨੂੰ ਜਗਾ ਰਿਹਾ ਹੈ, ਪਰ ਅਸੀਂ ਸੁੱਤੇ ਪਏ ਹਾਂ। ਸੁੱਤੇ ਕਿਹਦੇ ਵਿੱਚ ਪਏ ਹਾਂ? ਮਾਇਆ ਦੇ ਵਿੱਚ। ਮਾਇਆ ਨੇ ਸਾਨੂੰ ਮੋਹ ਲਿਆ ਹੈ, ਔਰ ਇਸ ਐਸੇ ਮੋਹਿਤ ਹੋਏ ਹਾਂ ਇਸ ਸੰਸਾਰ ਦੇ ਵਿੱਚ, ਵਸਤੂ ਪਦਾਰਥ ਸੰਬੰਧਾਂ ਨੂੰ ਪ੍ਰਾਪਤ ਕਰਨ ਵਾਸਤੇ, ਕਾਇਮ ਕਰਨ ਵਾਸਤੇ ਅਸੀਂ ਆਪਣੀ ਹਸਤੀ ਹੀ ਮਿਟਾ ਦਿੱਤੀ ਹੈ। ਹਸਤੀ ਕੀ ਸੀ? ਇਹ ਪ੍ਰਾਣ ਸ਼ਕਤੀ ਸਾਨੂੰ ਮਿਲੀ ਸੀ। ਕਿਸ ਵਾਸਤੇ ਮਿਲੀ ਸੀ? ਇਸ ਸ਼ਬਦ ਨੂੰ, ਪਰਮਾਤਮਾ ਦੇ ਗੁਣ ਨੂੰ ਪ੍ਰਾਪਤ ਕਰਨ ਵਾਸਤੇ, ਤਾਂ ਕਿ ਅਸੀਂ ਉਸ ਪਰਮਾਤਮਾ ਦਾ ਜਿਹੜਾ ਅਵਤਾਰ ਲਿਆ ਹੈ। ਇਨਸਾਨ ਜੋ ਹੈ, ਪਰਮਾਤਮਾ ਨੇ ਆਪਣੇ ਰੂਪ ਦੇ ਉੱਪਰ ਆਪਣੀ ਤਾਕਤ ਦੇ ਕਰਕੇ ਇਹ ਬੁੱਧੀ ਦਾ ਤੱਤਵ ਜਿਹੜਾ ਦਿੱਤਾ ਗਿਆ, ਇਹ ਉਸ ਦੀ ਆਪਣੀ ਸਮਰੱਥਾ ਹੈ, ਇਹ ਸੋਝੀ ਹੈ, ਇਹ ਕਿਸੇ ਨੂੰ ਨਹੀਂ ਮਿਲਦੀ। 84 ਲੱਖ ਪਿੰਜਰਿਆਂ ਦੇ ਵਿੱਚ ਵਿਚਾਰ ਕਰਕੇ ਦੇਖ ਲਓ, ਇਹ ਬੁੱਧੀ ਕਿਸ ਦੇ ਕੋਲ ਹੈ? ਕਿਸੇ ਦੇ ਪਾਸ ਨਹੀਂ। ਦੇਵੀ ਦੇਵਤਿਆਂ ਨੂੰ ਅਸੀਂ ਉੱਤਮ ਭੋਗੀ ਜੂਨ ਤੇ ਕਹਿ ਸਕਦੇ ਹਾਂ, ਪਰ ਇਹ ਸਮਰੱਥਾ ਸੋਝੀ ਉਹਨਾਂ ਦੇ ਵਿੱਚ ਵੀ ਨਹੀਂ ਹੈ। ਅਗਰ ਉਹਨਾਂ ਦੇ ਪਾਸ ਹੁੰਦੀ ਤੇ ਬਰਮਾ ਜੀ ਕੱਦ ਦੇ ਜੋ ਹੈ ਸੱਚਖੰਡ ਪਹੁੰਚ ਗਏ ਹੁੰਦੇ, ਔਰ ਇਸ ਮੁਲਕ ਦੇ ਵਿੱਚ ਜੋ ਹੈ ਕਦੇ ਵੀ ਇਹ ਡਿਊਟੀ ਕਰਨ ਵਾਲਾ ਤੁਹਾਨੂੰ ਨਹੀਂ ਮਿਲਦਾ ਕਿ ਇਹ ਭਾਂਡੇ 84 ਲੱਖ ਪਿੰਜਰੇ ਕੌਣ ਕਰੇਗਾ। ਤੇ ਯਾਨੀ ਕਿ ਬ੍ਰਹਮਾ ਜੀ ਨੂੰ ਵੀ ਇਸ ਚੀਜ਼ ਦਾ ਬੋਧ ਨਹੀਂ। ਬ੍ਰਹਮਾ ਵਿਸ਼ਣ ਮਹੇਸ਼, ਇਹ ਤਿੰਨ ਗੁਣ ਨੇ ਕਾਲ ਦੇ, ਇਹ ਤਿੰਨ ਗੁਣੀ ਮਾਇਆ ਦੇ ਵਿੱਚ ਅਸੀਂ ਇਹ ਸਾਰੇ ਪਿੰਜਰੇ ਬਣਾ ਕਰਕੇ ਕੈਦ ਆਪਣੇ ਆਪ ਨੂੰ ਕਰ ਰੱਖਿਆ, ਔਰ ਉਸ ਕਾਲ ਨੇ ਆਪਣਾ ਅੰਸ਼ ਇਸ ਪਿੰਜਰੇ ਦੇ ਵਿੱਚ, ਜਿਸ ਨੂੰ ਅਸੀਂ ਮਨ ਕਹਿੰਦੇ ਹਾਂ, ਇਹ ਉਸ ਦੀ ਆਪਣੀ ਤਾਕਤ ਹੈ ਜਿਹੜੀ ਕਿ ਉਸ ਅਕਾਲ ਪੁਰਖ ਤੋਂ ਲੈ ਕਰਕੇ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤੀ ਗਈ ਹੈ। ਹਰ ਪਿੰਜਰੇ ਦੇ ਵਿੱਚ ਦਿੱਤਾ ਗਿਆ। ਇਸ ਦਾ ਮਕਸਦ ਕੀ ਹੈ? ਇਸ ਦਾ ਇੱਕੋ ਹੀ ਮਕਸਦ ਹੈ ਕਿ ਆਤਮਾ ਨੂੰ ਭੁਲਾ ਕਰਕੇ ਰੱਖਣਾ। ਜਿਸ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਅਸੀਂ ਕਈ ਤਰੀਕੇ ਦੇ ਖੇਲ ਖੇਲਦੇ ਹਾਂ, ਖਿਲਾੜੀਆਂ ਦੇ ਵਿੱਚ ਇੱਕ ਦੂਸਰੇ ਨੂੰ ਭਰਮਾਉਣ ਵਾਸਤੇ, ਇੱਕ ਦੂਸਰੇ ਦੇ ਬਦਲੇ ਲੈਣ ਵਾਸਤੇ, ਜਾਂ ਜਿਸ ਤਰ੍ਹਾਂ ਅਸੀਂ ਕਬੱਡੀ ਖੇਲਦੇ ਹਾਂ, ਦੋ ਪਾਲੇ ਬਣਾਏ ਜਾਂਦੇ ਨੇ, ਔਰ ਉਸ ਦੇ ਵਿੱਚ ਅਸੀਂ ਇੱਕ ਦੂਸਰੇ ਨੂੰ ਕਿਸ ਤਰੀਕੇ ਦੇ ਨਿਯਮ ਬਣਾ ਕਰਕੇ ਨੰਬਰ ਲੈਣ ਦੇ, ਜਾਂ ਕਿ ਜਿੱਤਣ ਦੇ ਜਾਂ ਹਾਰਨ ਦੇ ਨਿਯਮ ਬਣਾਏ ਨੇ, ਉਸੇ ਤਰੀਕੇ ਦੇ ਨਾਲ ਉਸ ਅਕਾਲ ਪੁਰਖ ਤੋਂ ਵੀ ਉੱਤੇ ਇੱਕ ਤਾਕਤ ਮੌਜੂਦ ਹੈ, ਉਹ ਬੇਪਰਵਾਹ ਸਿਰਜਣਹਾਰ, ਜਿਸ ਨੇ ਗੁਣ ਜਾਂ ਜਿਸ ਨੂੰ ਅਸੀਂ ਨਾਮ ਜਾਂ ਸ਼ਬਦ ਕਹਿੰਦੇ ਹਾਂ, ਉਸੀ ਦੀ ਤਾਕਤ ਨੇ ਇਹਨਾਂ ਮੁਲਕਾਂ ਦੇ ਵਿੱਚ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਚਲਾ ਰਿਹਾ ਔਰ ਖਤਮ ਕਰ ਰਿਹਾ, ਔਰ ਸਾਰੀ ਰਚਨਾ ਕਰ ਸਭ ਕੁਝ ਕਾਲੇ ਵਸ ਆਪ ਪ੍ਰਭ ਕੀਆ। ਉਸ ਪਰਮਾਤਮਾ ਸਿਰਜਣਹਾਰ ਨੇ ਸਭ ਕੁਝ ਉਸ ਕਾਲ ਦੇ ਅਧੀਨ ਰਚਨਾ ਕੀਤੀ ਹੈ। ਕਾਰਨ ਕੀ ਹੈ ਕਿ ਇੱਕ ਅਕਾਲ ਪੁਰਖ ਬਣਾਇਆ ਹੈ, ਔਰ ਉਸੀ ਦੀ ਤਾਕਤ ਤੋਂ ਕਾਲ ਪੁਰਸ਼ ਹੈ, ਦੋ ਖਿਲਾੜੀ ਬਣਾਏ ਗਏ ਨੇ, ਇਹਨਾਂ ਦੋਨਾਂ ਦੇ ਵਿੱਚ ਹੀ ਇਹ ਖੇਲ ਰਚਿਆ ਗਿਆ। ਸੋ ਕਾਲ ਦਾ ਕੰਮ ਹੈ ਇਸ ਆਤਮਾ ਨੂੰ ਇਸ ਜਗਤ ਦੇ ਵਿੱਚ ਰੋਕ ਕਰਕੇ ਰੱਖਣਾ। ਯਾਨੀ ਕਿ ਆਪਣੇ ਮੁਲਕ ਇੱਕ ਪਾਲਾ ਬਣ ਗਿਆ ਕਬੱਡੀ ਦਾ, ਜਿਸ ਤਰੀਕੇ ਨਾਲ ਅਸੀਂ ਖੇਲਦੇ ਹਾਂ, ਤਿੰਨਾਂ ਮੁਲਕਾਂ ਦਾ, ਜਿਸ ਨੂੰ ਤਿਲਕੋਕੀ ਨਾਥ ਵੀ ਅਸੀਂ ਕਹਿੰਦੇ ਹਾਂ, ਧਰਮਰਾਜ ਵੀ ਕਹਿੰਦੇ ਹਾਂ, ਯਮਰਾਜ ਵੀ ਕਹਿੰਦੇ ਹਾਂ, ਕਈ ਲਫ਼ਜ਼ਾਂ ਦੇ ਨਾਲ ਉਸਨੂੰ ਯਾਦ ਕਰਦੇ ਹਾਂ, ਅਸਲ ਦੇ ਵਿੱਚ ਇਹ ਇਸ ਖਿਲਾੜੀ ਦੀ ਸਮਰੱਥਾ ਹੈ, ਉਸ ਦੇ ਗੁਣ ਨੇ। ਔਰ ਇਸ ਤਰੀਕੇ ਦੇ ਨਾਲ ਉਸਦਾ ਕੰਮ ਕੀ ਹੈ ਕਿ ਆਤਮਾ ਨੂੰ ਭੁਲਾ ਦੇਣਾ। ਭੁਲਾ ਦੇਣੇ ਦੀ ਭਾਵ ਕੀ ਹੈ ਕਿ ਜਿਸ ਤਰੀਕੇ ਦੇ ਨਾਲ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਇਸ ਸਰੀਰ ਦੇ ਵਿੱਚ, ਤੇ ਅਸੀਂ ਸੁਪਨਾ ਦੇਖਦੇ ਹਾਂ, ਸੁਪਨੇ ਤੋਂ ਜਦੋਂ ਜਾਗਦੇ ਹਾਂ, ਤੇ ਸੁਪਨੇ ਦੇ ਵਿੱਚ ਅਸੀਂ ਅਗਰ ਰਾਜਾ ਸੀ ਜਾਂ ਰੰਗ ਸੀ, ਦੁਖੀ ਸੀ, ਅਮੀਰ ਸੀ, ਸੁਖੀ ਸੀ, ਪਰ ਜਦੋਂ ਅਸੀਂ ਜਾਗ ਜਾਂਦੇ ਹਾਂ ਤੇ ਸਾਰੇ ਭਰਮ ਜਿਹੜੇ ਨੇ ਖਤਮ ਹੋ ਜਾਂਦੇ ਨੇ, ਔਰ ਅਸੀਂ ਉਹ ਸਾਰੀਆਂ ਗੱਲਾਂ ਨੂੰ ਵੀ ਭੁੱਲ ਜਾਂਦੇ ਹਾਂ। ਕਿਉਂ? ਸਾਨੂੰ ਪਤਾ ਹੈ ਕਿ ਸੁਪਨੇ ਦੀ ਕੋਈ ਵੀ ਗੱਲ ਜਿਹੜੀ ਉਹ ਸੱਚ ਦੇ ਨਾਲ ਕੋਈ ਸੰਬੰਧ ਨਹੀਂ ਰੱਖਦੀ, ਯਾਨੀ ਕਿ ਇੱਕ ਸੁਪਨਾ ਮਾਤਰ ਇੱਕ ਝੂਠ ਮਾਤਰ ਹੈ, ਔਰ ਉਹ ਝੂਠ ਦੇ ਉੱਤੇ ਅਸੀਂ ਕਦੀ ਵੀ ਯਕੀਨ ਨਹੀਂ ਕਰਦੇ। ਉਸੇ ਤਰੀਕੇ ਦੇ ਨਾਲ ਇਸ ਆਤਮਾ ਨੂੰ ਵੀ ਇਹ ਭਰਮਾਇਆ ਗਿਆ, ਇਸ ਜਗਤ ਦੇ ਵਿੱਚ ਜੋ ਕੁਝ ਵੀ ਦ੍ਰਿਸ਼ਟੀ ਗੋਚਰ ਹੈ ਮਨ, ਬੁੱਧੀ ਔਰ ਇੰਦਰੀਆਂ ਦੇ ਜ਼ਰੀਏ, ਇਹ ਸਾਰੀ ਰਚਨਾ ਜਿਹੜੀ ਇਹ ਭਰਮਾਉਣ ਵਾਸਤੇ ਹੈ, ਇੱਕ ਸੁਪਨਾ ਮਾਤਰ ਹੈ, ਔਰ ਆਪਾਂ ਸਾਰੇ ਹੀ ਇਸ ਸੁਪਨੇ ਦੇ ਵਿੱਚ ਫਸੇ ਹਾਂ, ਇਸ ਜਗਤ ਨੂੰ ਸੱਚਾ ਸਮਝ ਕਰਕੇ ਇਸ ਨੂੰ ਭੋਗਣ 'ਚ ਲੱਗੇ ਹੋਏ ਹਾਂ, ਔਰ ਦੂਸਰੇ ਪਾਸੇ ਦੂਸਰੇ ਖਿਲਾੜੀ ਨੇ ਆਪਣੀ ਤਾਕਤ ਦੀ ਸਮਰੱਥਾ ਨੂੰ ਪ੍ਰਗਟ ਕੀਤਾ ਹੈ 24 ਜੁਗਾਂ ਦੇ ਵਿੱਚ। ਪਹਿਲਾ ਬਚਨ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ ਹੈ, 24 ਜੁਗਾਂ ਦੇ ਵਿੱਚ ਗੁਰੂ ਦੀ ਸੇਵਾ ਜਿਹੜੀ ਹੈ ਪਾਰ ਉਤਾਰਨ ਦਾ ਕੰਮ ਕਰਦੀ ਹੈ, ਅਤੇ ਗੁਰੂ ਦੀ ਸੇਵਾ ਇਸ ਸ਼ਬਦ ਦੇ ਵਿੱਚ ਅਗਰ ਅਸੀਂ ਸੇਵਾ ਲਫ਼ਜ਼ ਦੇ ਜਿਹੜੇ ਅਰਥ ਲੈ ਕਰਕੇ ਇਸ ਵਕਤ ਅਸੀਂ ਇੱਥੇ ਬੈਠੇ ਹਾਂ, ਇਹ ਅਰਥ ਅਸੀਂ ਅਗਰ ਲਵਾਂਗੇ ਤਾਂ ਇਹ ਸ਼ਬਦ ਸਾਨੂੰ ਸਮਝ ਵਿੱਚ ਹੀ ਨਹੀਂ ਆਏਗਾ। ਸੋ ਇਹ ਰੂਹਾਨੀਅਤ ਦੀ ਭਾਸ਼ਾ ਹੈ, ਰੂਹਾਨੀਅਤ ਦੇ ਭੇਦ ਨੇ, ਔਰ ਜਿਸ ਮੰਡਲ ਦੀ ਇਹ ਭਾਸ਼ਾ ਹੈ, ਜਿਸ ਮੰਡਲ ਦਾ ਭੇਦ ਹੈ, ਉਸ ਮੰਡਲ ਦੀ ਤਾਕਤ ਹੀ ਇਸ ਭੇਦ ਨੂੰ ਪ੍ਰਗਟ ਕਰ ਸਕਦੀ ਹੈ। ਯਾਨੀ ਕਿ ਜਿਤਨੇ ਨੰਬਰ ਦਾ ਤਾਲਾ ਹੈ, ਇਸ ਮੁਲਕ ਦੇ ਵਿੱਚ ਵੀ ਅਸੀਂ ਤਾਲੇ ਦੇਖਦੇ ਹਾਂ ਕਿ ਨੰਬਰ ਦੇ ਤਾਲੇ ਪ੍ਰਚਲਿਤ ਨੇ, ਔਰ ਜਦ ਤੱਕ ਅਸੀਂ ਉਸ ਨੰਬਰ ਨੂੰ ਅਸੀਂ ਉਸ ਜਗ੍ਹਾ ਨਹੀਂ ਲੈ ਕਰਕੇ ਆਵਾਂਗੇ ਜਿਸ ਨੰਬਰ ਦਾ ਕਿ ਉਹ ਤਾਲਾ ਹੈ, ਤਦ ਤੱਕ ਤਾਲਾ ਖੁੱਲਦਾ ਨਹੀਂ। ਉਸੇ ਤਰੀਕੇ ਦੇ ਨਾਲ ਇਹ ਰੂਹਾਨੀਅਤ ਦੀ ਭਾਸ਼ਾ, ਰੂਹਾਨੀਅਤ ਦੇ ਭੇਦ ਨੰਬਰੀ ਭਾਸ਼ਾ ਹੈ। ਯਾਨੀ ਕਿ ਨੰਬਰ ਕੀ ਹੈ? 5ਵੇਂ ਨੰਬਰ ਦੀ ਭਾਸ਼ਾ। 5ਵਾਂ ਮੰਡਲ ਸੱਚਖੰਡ ਕਿਹਾ ਜਾਂਦਾ, ਸੱਚਖੰਡ ਦੀ ਇਹ ਭਾਸ਼ਾ ਹੈ। ਤੇ 5ਵੇਂ ਨੰਬਰ ਤੱਕ ਅਗਰ ਅਸੀਂ ਸਮਰੱਥਾ ਨੂੰ ਹਾਸਲ ਨਹੀਂ ਕਰਾਂਗੇ, ਜਾਂ 5ਵੇਂ ਮੰਡਲ ਵਾਲੇ ਆਪ ਇਹ ਤਾਕਤ ਨਹੀਂ ਬਖਸ਼ਣਗੇ, ਤਦ ਤੱਕ ਸਾਨੂੰ ਇਹ ਭਾਸ਼ਾ ਸਮਝ ਆ ਹੀ ਨਹੀਂ ਸਕਦੀ। ਅਸੀਂ ਉਹਦੇ ਬਹੁਤ ਸਾਰੇ ਅਰਥ ਤੇ ਕੱਢ ਸਕਦੇ ਹਾਂ, ਵਿਦਵਾਨੀ ਅਰਥ, ਪਰ ਸਾਨੂੰ ਰੂਹਾਨੀਅਤ ਭਾਵ ਪਤਾ ਨਹੀਂ ਚੱਲੇਗਾ। ਸੋ ਉਸੇ ਤਰੀਕੇ ਦੇ ਨਾਲ ਇਸ ਸ਼ਬਦ ਦੇ ਵਿੱਚ ਜਿਹੜਾ ਪਹਿਲਾ ਅੱਖਰ ਹੈ, ਗੁਰ ਸੇਵਾ, ਗੁਰੂ ਦੀ ਸੇਵਾ, ਔਰ ਸੇਵਾ ਨੂੰ ਅਸੀਂ ਕੀ ਸਮਝਦੇ ਹਾਂ ਇਸ ਜਗਤ ਦੇ ਵਿੱਚ? ਕਿ ਸਰੀਰ ਦੇ ਵਿੱਚ ਮਨੁੱਖੀ ਜਨਮ ਦੇ ਵਿੱਚ ਆ ਕਰਕੇ ਗੁਰੂ ਘਰ ਦੇ ਵਿੱਚ ਆ ਕਰਕੇ ਸਾਧ ਸੰਗਤ ਦੀ ਸੰਭਾਲ ਕਰਨੀ, ਇਸੀ ਨੂੰ ਸੇਵਾ ਕਹਿੰਦੇ ਆ। ਦੀਨ ਦੁਖੀ ਦਾ ਕੋਈ ਐਸਾ ਅਭਾਵ ਦੂਰ ਕਰ ਦੇਣਾ, ਉਸਦੇ ਦੁੱਖ ਨੂੰ ਦੂਰ ਕਰ ਦੇਣਾ, ਉਸਦੀ ਜ਼ਰੂਰਤ ਨੂੰ ਪੂਰਾ ਕਰ ਦੇਣਾ, ਉਸ ਨੂੰ ਅਸੀਂ ਸੇਵਾ ਕਹਿੰਦੇ ਹਾਂ। ਕੋਈ ਸ਼ੱਕ ਨਹੀਂ, ਇਹ ਵੀ ਸੇਵਾ ਹੈ। ਪਰ ਵਿਚਾਰ ਕਰਕੇ ਦੇਖ ਲਓ, ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਇੱਕ ਸਰੀਰ ਹੈ, ਸਰੀਰ ਦੇ ਵਿੱਚ ਕਿਤਨੇ ਸਾਰੇ ਰੋਮ ਨੇ, ਅਸੀਂ ਉਹਦੀ ਗਿਣਤੀ ਨਹੀਂ ਕਰ ਸਕਦੇ, ਇੱਕ ਅੰਦਾਜ਼ ਲਗਾ ਸਕਦੇ ਹਾਂ। ਤੋ ਇਹ ਸੇਵਾ ਦਾ ਜਿਹੜਾ ਅਸੀਂ ਅਰਥ ਕੱਢਿਆ ਹੈ, ਇਹ ਅਰਥ ਇੱਕ ਪੂਰੇ ਸਰੀਰ ਦਾ ਰੋਮ ਮਾਤਰ ਹੈ, ਜਿਹੜਾ ਕਿ ਕੋਈ ਗਿਣਤੀ ਦੇ ਵਿੱਚ ਹੀ ਨਹੀਂ ਆਉਂਦਾ। ਤੋ ਇਸ ਤੋਂ ਵਿਚਾਰ ਕਰ ਲਓ ਕਿ ਅਸੀਂ ਕਿਤਨੇ ਅਹੰਕਾਰ ਨੂੰ ਲੈ ਕਰਕੇ ਇੱਥੇ ਬੈਠੇ ਹਾਂ। ਇਹ ਸਾਰੇ ਅਹੰਕਾਰ ਦੇ ਵਿੱਚੋਂ ਨਿਕਲ ਜਾਓ ਕਿ ਅਸੀਂ ਸੇਵਾ ਕਰ ਰਹੇ ਹਾਂ, ਕੋਈ ਮਹਾਨ ਕਾਰਜ ਅਸੀਂ ਕਰ ਲਿਆ, ਔਰ ਅਸੀਂ ਪਰਮਾਤਮਾ ਦੇ ਗੁਣ ਸ਼ਬਦ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਰੂਪ ਹੋ ਜਾਵਾਂਗੇ। ਤੇ ਇਹ ਵੀ ਇੱਕ ਭਰਮ ਹੈ, ਇਹ ਕਾਲ ਦੇ ਹੀ ਬਣਾਏ ਹੋਏ ਭਰਮ ਨੇ, ਜਿਹੜੇ ਕਿ ਬੜੇ ਬੜੇ ਸੁੰਦਰ, ਯਾਨੀ ਕਿ ਕੋਈ ਕਲਪਨਾ ਅੱਛੀ ਹੈ ਕੋਈ ਬੁਰੀ ਹੈ, ਔਰ ਇਹ ਕਲਪਨਾ ਅੱਛੀ ਹੈ ਕਿ ਅਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹਾਂ ਜਾਂ ਅੱਗੇ ਪਿੱਛੇ ਦੀਨ ਦੁਖੀਆਂ ਦਾ ਅਭਾਵ ਨੂੰ ਦੂਰ ਕਰਦੇ ਹਾਂ, ਕੋਈ ਸ਼ੱਕ ਨਹੀਂ। ਇਸ ਸੰਸਾਰ ਦੇ ਵਿੱਚ ਜੜ ਔਰ ਚੇਤਨ ਦੀ ਜਦੋਂ ਵੀ ਅਸੀਂ ਜਨਮ ਲੈ ਕਰਕੇ ਆਪਣੇ ਆਪ ਪੈਰਾਂ ਤੇ ਖੜੇ ਹੋ ਜਾਂਦੇ ਹਾਂ, ਕਾਬਿਲ ਹੋ ਜਾਂਦੇ ਹਾਂ, ਕੋਈ ਨਾ ਕੋਈ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਹਾਂ, ਚਾਹੇ ਉਹ ਵਸਤੂ ਪਦਾਰਥਾਂ ਦੀ ਹੋਵੇ, ਸੰਬੰਧਾਂ ਦੀ ਹੋਵੇ, ਤੇ ਜਾਂ ਮਾਂ ਬਾਪ ਦੀ, ਭੈਣ ਭਰਾ ਦੀ, ਜਾਂ ਕੋਈ ਵੀ ਐਸੀ ਸੇਵਾ ਹੋਵੇ, ਜਾਂ ਗੁਰੂ ਘਰ ਦੀ ਹੋਵੇ। ਤੋ ਇਹ ਸਾਰੀਆਂ ਸੇਵਾ ਹੀ ਕਹਿਲਾਈਆਂ ਜਾਂਦੀਆਂ ਨੇ, ਲਫਜ਼ਾਂ ਦਾ ਫੇਰ ਹੈ। ਕੋਈ ਕਹੇ ਮੈਂ ਜ਼ਿੰਮੇਵਾਰੀ ਪੂਰੀ ਕਰ ਰਿਹਾ, ਤੇ ਕਰ ਤਾਂ ਭਾਈ ਸੇਵਾ ਹੀ ਰਿਹਾ ਨਾ, ਤੂੰ ਇੱਕ ਤਰੀਕੇ ਦੇ ਨਾਲ ਭਾਵੇਂ ਜ਼ਿੰਮੇਦਾਰੀ ਪੂਰੀ ਕਰ ਰਿਹਾ, ਤੇ ਇਨਸਾਨੀ ਜਾਮੇ ਦੇ ਵਿੱਚ ਆ ਕਰਕੇ ਆਤਮਾ ਦਾ ਫਰਜ਼ ਹੋ ਜਾਂਦਾ ਕਿ ਪਰਉਪਕਾਰ ਕਰਨਾ, ਯਾਨੀ ਕਿ ਦਇਆ ਦੇ ਗੁਣ ਨੂੰ ਹਾਸਲ ਕਰਨਾ, ਇਹ ਇਸ ਦਾ ਇੱਕ ਗੁਣ ਹੈ। ਅਨੰਤ ਗੁਣਾਂ ਦੇ ਵਿੱਚੋਂ ਇੱਕ ਗੁਣ ਨੂੰ ਹਾਸਲ ਕਰਨ ਦੇ ਨਾਲ ਅਸੀਂ ਪੂਰਨ ਸਮਰੱਥਾ, ਯਾਨੀ ਕਿ ਇੱਕ ਰੋਮ ਨੂੰ ਲੈ ਕਰਕੇ ਸਰੀਰ ਦੀ ਪੂਰੀ ਸਮਰੱਥਾ ਨੂੰ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਸੋ ਇਹ ਸ਼ਬਦ ਦਾ ਭੇਦ ਹੈ ਕਿ ਜਿਹੜੀ ਗੁਰੂ ਦੀ ਸੇਵਾ ਹੈ, ਗੁਰੂ ਦੀ ਸੇਵਾ ਕਿਹੜੀ ਹੈ ਜਿਸ ਦੇ ਨਾਲ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ। ਤੇ ਇੱਥੇ ਅੱਜ ਗੁਰੂ ਨਾਨਕ ਸਾਹਿਬ ਇਸ ਭੇਦ ਨੂੰ ਪ੍ਰਗਟ ਕਰ ਰਹੇ ਨੇ ਇੱਕ ਸ਼ਬਦ ਨੇ ਕਿ ਅਗਰ ਅਸੀਂ ਸੇਵਾ ਲਫ਼ਜ਼ ਦੀ ਜਗ੍ਹਾ ਰਾਸਤੇ ਦੇ ਲਫ਼ਜ਼ ਨੂੰ ਲਗਾ ਲਈਏ, ਰਾਸਤੇ ਦੇ ਅਰਥ ਨੂੰ ਅਸੀਂ ਆਪਣੇ ਅੰਦਰ ਧਾਰਨ ਕਰ ਲਈਏ, ਤੇ ਇਹ ਤਾਲਾ ਜਿਹੜਾ ਆਪਣੇ ਆਪ ਖੁੱਲ ਜਾਏਗਾ। ਤਾਲਾ ਯਾਨੀ ਕਿ ਜਿਹੜਾ ਸ਼ਬਦ ਅੱਜ ਲਿਆ ਜਾ ਰਿਹਾ ਸਤਸੰਗ ਦੇ ਵਿੱਚ, ਇਹ ਸਾਰਾ ਤਾਲਾ ਜਿਹੜਾ ਆਪਣੇ ਆਪ ਹੀ ਖੁੱਲਣ ਲੱਗ ਜਾਏਗਾ, ਸਾਰੇ ਬਚਨ ਆਪਣੇ ਆਪ ਆਪਣੇ ਅਰਥ ਬੋਲਣ ਲੱਗ ਜਾਣਗੇ ਇੱਕ ਦੂਜੇ ਕੋਲੋਂ ਅੱਗੇ ਵੱਧ ਕੇ ਕਿ ਮੇਰਾ ਇਹ ਅਰਥ ਨਿਕਲਦਾ। ਔਰ ਅਗਰ ਅਸੀਂ ਸੇਵਾ ਦਾ ਉਹ ਅਰਥ ਜਿਹੜਾ ਕਿ ਅਸੀਂ ਧਾਰਨ ਕਰਕੇ ਬੈਠੇ ਹਾਂ, ਉਸ ਦੇ ਨਾਲ ਇਹ ਤਾਲਾ ਕਦੀ ਵੀ ਨਹੀਂ ਖੁੱਲੇਗਾ, ਅਨੰਤ ਜਨਮਾਂ ਤੱਕ ਅਸੀਂ ਲੱਗੇ ਰਹੀਏ, ਤਦ ਵੀ ਸਾਨੂੰ ਇਸ ਸ਼ਬਦ ਦੇ ਭੇਦ ਦਾ ਅਰਥ ਜਿਹੜਾ ਕਦੀ ਵੀ ਨਹੀਂ ਸਾਡਾ ਦ੍ਰਿਸ਼ਟੀਗੋਚਰ ਹੋਏਗਾ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਦੀ ਸੇਵਾ ਕਿਹੜੀ ਹੈ, ਯਾਨੀ ਕਿ ਗੁਰੂ ਦਾ ਦੱਸਿਆ ਹੋਇਆ ਰਸਤਾ, ਉਸਦੇ ਅੱਗੇ ਸ਼ਬਦ ਇਸਤੇਮਾਲ ਕੀਤੇ ਨੇ ਜੁਗ ਚਾਰਿਆ ਹੋਈ, ਯਾਨੀ ਕਿ ਚਵਾਂ ਜੁਗਾਂ ਦੇ ਵਿੱਚ ਅਗਰ ਆਤਮਾ ਦਾ ਕਲਿਆਣ ਹੋਇਆ ਹੈ ਤੇ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਪਰ ਚੱਲ ਕਰਕੇ ਹੀ। ਔਰ ਅਗਰ ਅਸੀਂ ਇਹ ਕਹੀਏ ਕਿ ਗੁਰੂ ਦੀ ਸੇਵਾ ਕਰਕੇ ਹੋਇਆ ਤੇ ਗੁਰੂ ਦੀ ਸੇਵਾ ਤੇ ਅਪਾਰ ਹੈ, ਅਸੀਂ ਕਰ ਹੀ ਨਹੀਂ ਸਕਦੇ, ਔਰ ਗੁਰੂ ਕੋਈ ਲਫ਼ਜ਼ ਜਾਂ ਆਕਾਰ ਹੀ ਨਹੀਂ ਹੈ, ਤੇ ਫਿਰ ਇਸ ਸਰੀਰ ਦੇ ਵਿੱਚ ਰਹਿ ਕਰਕੇ ਅਸੀਂ ਕਿਸ ਤਰ੍ਹਾਂ ਸੇਵਾ ਕਰ ਸਕਦੇ ਹਾਂ। ਇਸ ਸਰੀਰ ਇੱਕ ਕਬਰ ਹੈ, ਕਬਰ ਦੇ ਵਿੱਚੋਂ ਨਿਕਲ ਕਰਕੇ, ਇਹ ਆਤਮਾ ਜਦੋਂ ਤੱਕ ਇਸ ਕਬਰ ਚੋਂ ਨਹੀਂ ਨਿਕਲੇਗੀ ਤਦੋਂ ਤੱਕ ਉਹ ਗੁਰੂ ਦੀ ਸੇਵਾ ਕਰ ਹੀ ਨਹੀਂ ਸਕਦੀ। ਕਾਰਨ ਕਿ ਗੁਰੂ ਕੋਈ ਲਫ਼ਜ਼ ਆਕਾਰ ਲਈ, ਗੁਰੂ ਸ਼ਬਦ ਹੈ, ਸ਼ਬਦ ਕੀ ਹੈ, ਇੱਕ ਆਵਾਜ਼ ਹੈ, ਉਸ ਆਵਾਜ਼ ਚੋਂ ਪ੍ਰਕਾਸ਼ ਆ ਰਿਹਾ, ਔਰ ਇਹ ਪਰਮਾਤਮਾ ਦਾ ਗੁਣ ਹੈ ਤੇ ਗੁਰੂ ਪਰਮਾਤਮਾ ਹੈ, ਪਰਮਾਤਮਾ ਗੁਰੂ ਹੈ, ਯਾਨੀ ਕਿ ਉਸ ਸ਼ਬਦ ਦੀ ਸੇਵਾ ਕਿਸ ਤਰੀਕੇ ਨਾਲ ਹੋ ਸਕਦੀ ਹੈ। ਕਰਮ ਹੋਵੇ ਤਾਂ ਸਤਿਗੁਰ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ, ਬਿਨਾਂ ਕਰਮਾਂ ਦੇ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਤੇ ਗੁਰੂ ਦਾ ਅਰਥ ਕੀ ਨਿਕਲਿਆ ਇਸ ਜਗਤ ਦੇ ਵਿੱਚ? ਗੁਰੂ ਦੀ ਸੰਗਿਆ ਵੀ ਬੜੀ ਅਧੂਰੀ, ਬੜਾ ਅਧੂਰਾ ਅਰਥ ਹੈ। ਗੁਰੂ ਸ਼ਿਸ਼ੇ ਦੀ ਪਰੰਪਰਾ ਇਸ ਜਗਤ ਵਿੱਚ ਜੋ ਪ੍ਰਚਲਿਤ ਕੀਤੀ ਗਈ ਇਸ ਵਕਤ, ਜੋ ਦ੍ਰਿਸ਼ਟੀਗੋਚਰ ਹੈ, ਉਹਦੇ ਵਿੱਚ ਕੀ ਹੈ, ਸ਼ਿਸ਼ੇ ਕਿਆ ਕਰ ਰਿਹਾ, ਟੀਚਰ ਨੂੰ ਕੋਈ ਮਤਲਬ ਨਹੀਂ ਹੈ। ਉਹ ਆਇਆ ਹੈ, ਉਸਨੇ ਆਪਣਾ ਲੈਕਚਰ ਦਿੱਤਾ, ਕਲਾਸ ਲਿੱਤੀ ਔਰ ਚਲਾ ਗਿਆ, ਉਸਨੂੰ ਕਿਸੇ ਚੀਜ਼ ਨਾਲ ਮਤਲਬ ਨਹੀਂ, ਔਰ ਉਸਦੇ ਬਦਲੇ ਦੇ ਵਿੱਚ ਉਸਨੂੰ ਮੁਆਵਜ਼ਾ ਚਾਹੀਦਾ। ਤੋ ਗੁਰੂ ਸ਼ਿਸ਼ੇ ਦੀ ਪਰੰਪਰਾ ਸਿਰਫ ਇੱਥੇ ਤੱਕ ਹੀ ਸੀਮਿਤ ਰਹਿ ਗਈ ਹੈ ਕਿ ਸ਼ਿਸ਼ੇ ਨੇ ਗੁਰੂ ਦੇ ਲੈਕਚਰ ਨੂੰ ਸੁਣੇ ਜਾਂ ਨਾ ਸੁਣੇ, ਉਸਦੀ ਆਪਣੀ ਮਰਜ਼ੀ ਹੈ, ਔਰ ਸੁਣ ਲਏਗਾ ਕਲਾਸ ਦੀ ਅਗਲੀ ਚੜ੍ਹ ਜਾਏਗਾ, ਇਹ ਵੀ ਉਸਦੀ ਆਪਣੀ ਮਰਜ਼ੀ ਹੈ ਕਿ ਅਗਲੀ ਕਲਾਸ ਚੜ੍ਹਨਾ ਚਾਹੁੰਦਾ ਜਾਂ ਨਹੀਂ। ਯਾਨੀ ਕਿ ਦੋਨੋਂ ਹੀ ਇੰਡੀਪੈਂਡੈਂਟ ਨੇ ਔਰ ਦੋਨੋਂ ਹੀ ਇੱਕ ਦੂਸਰੇ ਦੇ ਉੱਪਰ ਆਧਾਰਿਤ ਵੀ ਨੇ, ਯਾਨੀ ਕਿ ਇੱਕ ਦੂਸਰੇ ਦੇ ਸਾਧਨ ਦੇ, ਯਾਨੀ ਕਿ ਇੱਕ ਨੂੰ ਗਿਆਨ ਚਾਹੀਦਾ, ਦੂਸਰੇ ਨੂੰ ਉਸ ਆਪਣਾ ਸੰਸਾਰ ਦਾ ਕਾਰ ਵਿਵਹਾਰ ਚਲਾਉਣ ਵਾਸਤੇ ਕੁਛ ਪਦਾਰਥ ਚਾਹੀਦੇ ਨੇ, ਕੁਛ ਸਮਰੱਥਾ ਚਾਹੀਦੀ ਹੈ, ਪੈਸੇ ਚਾਹੀਦੇ ਨੇ ਜਾਂ ਕੋਈ ਹੋਰ ਵਸਤੂ ਚਾਹੀਦੀ ਹੈ। ਇਸ ਤੋਂ ਅੱਗੇ ਗੁਰੂ ਸ਼ਿਸ਼ੇ ਦੀ ਪਰੰਪਰਾ ਦਾ ਬਿਲਕੁਲ ਵੀ ਇਸ ਜਗ੍ਹਾ ਦੇ ਵਿੱਚ ਜੋ ਇਸ ਸਮੇਂ ਚੱਲ ਰਹੀ ਹੈ ਕੁਛ ਵੀ ਅਰਥ ਨਹੀਂ ਨਿਕਲਦਾ, ਪਰ ਰੂਹਾਨੀਅਤ ਦੇ ਵਿੱਚ ਗੁਰੂ ਸ਼ਿਸ਼ੇ ਦੀ ਜਿਹੜੀ ਪਰੰਪਰਾ ਹੈ ਉਹ ਬਿਲਕੁਲ ਹੀ ਅਲੱਗ ਔਰ ਪੂਰਨ ਅਰਥ ਲੈ ਕਰਕੇ ਪ੍ਰਗਟ ਹੁੰਦੀ ਹੈ। ਔਰ ਜਦ ਤੱਕ ਅਸੀਂ ਇਸ ਪਰੰਪਰਾ ਨੂੰ ਨਹੀਂ ਹਾਸਲ ਕਰਾਂਗੇ ਇਸ ਰੂਹਾਨੀਅਤ ਦੇ ਵਿਸ਼ੇ ਦਾ ਕਾ ਔਰ ਖਾ ਕੱਖ ਵੀ ਹਾਸਲ ਨਹੀਂ ਕਰ ਸਕਦੇ। ਕਿਸ ਤਰੀਕੇ ਦੇ ਨਾਲ ਗੁਰੂ ਦਾ ਮਤਲਬ ਹੈ ਪ੍ਰਕਾਸ਼, ਯਾਨੀ ਕਿ ਅੰਧਕਾਰ ਨੂੰ ਦੂਰ ਕਰਨਾ, ਔਰ ਸ਼ਿਸ਼ੇ ਦੇ ਅੰਧਕਾਰ ਨੂੰ ਦੂਰ ਕਰਨਾ ਇੱਕ ਜ਼ਿੰਮੇਵਾਰੀ ਹੈ, ਔਰ ਇਹ ਜ਼ਿੰਮੇਵਾਰੀ ਉਹ ਪਰਮਾਤਮਾ ਜਿਸ ਘੱਟ ਦੇ ਵਿੱਚ ਆ ਕਰਕੇ ਪ੍ਰਗਟ ਕਰਦਾ ਉਸ ਭੇਦ ਨੂੰ ਦਿੰਦਾ ਹੈ, ਉਸੀ ਨੂੰ ਅਸੀਂ ਗੁਰੂ ਜਾਂ ਸਤਿਗੁਰੂ ਕਹਿੰਦੇ ਹਾਂ। ਸਤ ਪੁਰਸ਼ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ, ਤਿਸ ਕੇ ਸਗ ਸਿੱਖ ਉਧਰੇ ਨਾਨਕ ਹਰ ਗੁਣ ਗਾਓ। ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਸਿੱਖ ਦਾ ਉਧਾਰ ਕਿਹਦੇ ਵਿੱਚ ਹੈ, ਉਸ ਸਤਿਗੁਰੂ ਦੀ ਸੰਗਤ ਦੇ ਵਿੱਚ, ਸਤਿਗੁਰੂ ਕੋਲ ਸਮਰੱਥਾ ਨੂੰ ਪ੍ਰਕਾਸ਼ ਨੂੰ ਹਾਸਲ ਕਰਨ ਦੇ ਵਿੱਚ। ਔਰ ਸਤਿਗੁਰੂ ਕੌਣ ਹੈ? ਜਿਸਨੇ ਸਤ ਪੁਰਸ਼ ਯਾਨੀ ਅਕਾਲ ਪੁਰਖ ਦੀ ਤਾਕਤ ਨੂੰ ਹਾਸਲ ਕਰ ਲਿਆ, ਯਾਨੀ ਕਿ ਗੁਰੂ ਸਿੱਖੇ ਦੀ ਜਿਹੜੀ ਇਸ ਮੁਲਕ ਦੇ ਵਿੱਚ ਚੱਲ ਰਹੀ ਪਰਿਭਾਸ਼ਾ ਹੈ ਉਸ ਤੋਂ ਬਿਲਕੁਲ ਹੀ ਅਲੱਗ ਮੁਲਕਾਂ ਦੇ ਵਿੱਚ ਪਰਿਭਾਸ਼ਾ ਹੈ, ਅਲੱਗ ਲੈ ਕਰਕੇ ਅਰਥ ਆਉਂਦੀ ਹੈ। ਔਰ ਇਸ ਤਰੀਕੇ ਦੇ ਨਾਲ ਜਦੋਂ ਸ਼ਿਸ਼ੇ ਨੂੰ ਸਮਰੱਥਾ ਦੀ ਹਾਸਲ ਹੋ ਜਾਂਦੀ ਹੈ, ਇਹ ਜ਼ਿੰਮੇਦਾਰੀ ਹੈ, ਹੁਣ ਇਹ ਸ਼ਿਸ਼ੇ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਉਹ ਇਸ ਰਸਤੇ ਨੂੰ ਕਿਤਨੀ ਦੇਰ ਦੇ ਵਿੱਚ ਪੂਰਾ ਕਰਦਾ, ਇੱਕ ਜਨਮ ਦੇ ਵਿੱਚ ਪੂਰਾ ਕਰਦਾ ਹੈ ਜਾਂ ਕਰੋੜ ਜਨਮ ਦੇ ਵਿੱਚ। ਵਿਚਾਰ ਕਰਕੇ ਦੇਖ ਲਓ, ਚਾਰ ਯੁਗਾਂ ਦੀ ਤਾਂ ਅਸੀਂ ਗਣਨਾ ਕਰਦੇ ਹਾਂ, ਜਦਕਿ ਇਹ ਸਮੇਂ ਦੀ ਰਚਨਾ ਅਨੰਤ ਕਾਲ ਤੋਂ ਚੱਲ ਰਹੀ ਹੈ, ਅਨੰਤ ਕਲਪਾਂ ਦੇ ਵਿੱਚ ਅਨੰਤ ਯੁਗਾਂ ਦੇ ਯੁੱਗ ਹੋ ਗਏ ਨੇ ਇਹ ਜੀਵਾਤਮਾ ਨੂੰ ਉੱਥੇ ਫਸੇ। ਇਸ ਵਕਤ ਅਗਰ ਅਸੀਂ ਚਾਰ ਯੁੱਗ ਦੀ ਵੀ ਗੱਲ ਕਰੀਏ ਤਾਂ ਚੌਥੇ ਯੁੱਗ ਯਾਨੀ ਕਿ ਕਲਯੁੱਗ ਨੂੰ ਲੈ ਕਰਕੇ ਅਸੀਂ ਇੱਥੇ ਬੈਠੇ ਹਾਂ। ਕਲਯੁੱਗ ਸਤਯੁੱਗ ਤੋਂ ਲੈ ਕੇ ਕਲਯੁੱਗ ਦੇ ਵਿੱਚ ਯਾਨੀ ਕਿ 12,000 ਸਾਲ ਦੀ ਗਿਣਤੀ ਹੈ ਦੇਵਤਿਆਂ ਦੀ। ਹੁਣ 12,000 ਸਾਲ ਦੇਵਤਿਆਂ ਦੀ ਗਿਣਤੀ ਇਸ ਜਗਤ ਦੇ ਕਿਤਨੇ ਹਜ਼ਾਰ ਸਾਲ ਨੇ? 45 ਲੱਖ ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਆਤਮਾ ਨੂੰ ਇਸ ਚੋਕੜੀ ਯੁੱਗ ਦੇ ਵਿੱਚ ਫਸੇ ਹੋਏ। ਹੁਣ ਇਸ ਤੋਂ ਸੋਚ ਲਓ ਕਿ ਅਸੀਂ ਜਿਤਨੀਆਂ ਸਿਆਣਤਾ ਕੀਤੀਆਂ ਨੇ ਮਨੁੱਖੇ ਜਨਮ ਵਿੱਚ ਆ ਕਰਕੇ ਸਾਡੇ ਕਿਸੇ ਕੰਮ ਆਈਆਂ, ਇਹ ਕਿਤਨੀਆਂ ਹੀ ਸੇਵਾ ਅਸੀਂ ਕਰਨ ਲੱਗੇ ਹਾਂ, ਕਿਤਨੀਆਂ ਹੀ ਕਰ ਚੁੱਕੇ, ਕਿਤਨੇ ਹੀ ਕਰਮ ਅਸੀਂ ਕਟਵਾ ਚੁੱਕੇ, ਕਿਆ ਕਦੀ ਇਹਨਾਂ ਕਰਮਾਂ ਤੋਂ ਪਾਰ ਜਾ ਚੁੱਕੇ? ਵਿਚਾਰ ਕਰਕੇ ਦੇਖ ਲਓ, ਅਸੀਮ ਦੇ ਵਿੱਚੋਂ ਸੀਮਿਤ ਘਟਾਇਆ ਜਾਏ, ਮਾਈਨਸ ਕੀਤਾ ਜਾਏ ਤੇ ਵੱਡੇ ਦੇ ਵਿੱਚ ਅਸੀਮ ਬਚਦਾ, ਯਾਨੀ ਕਿ ਸੀਮਿਤ ਨਹੀਂ ਬਚਦਾ। ਉਸੇ ਤਰੀਕੇ ਦੇ ਨਾਲ ਜਿਹੜੀ ਸੰਗਤ ਅਸੀਂ ਕਰ ਰਹੇ ਹਾਂ, ਜਿਹੜੀ ਸੇਵਾ ਅਸੀਂ ਕਰ ਰਹੇ ਹਾਂ, ਸਾਡੇ ਅਨੰਤ ਪਾਪ ਕੀਤੇ ਗਏ ਨੇ। ਪਾਪ ਕੀ ਨੇ? ਪਾਪ ਔਰ ਪੁੰਨ ਦੋਨੋਂ ਆਤਮਾ ਵਾਸਤੇ ਬੰਧਨ ਹੈ, ਯਾਨੀ ਕਿ ਅਨੰਤ ਬੰਧਨ ਸਾਡੇ ਇਕੱਠੇ ਕੀਤੇ ਨੇ ਅਨੰਤ ਪਾਪਾਂ ਦੇ ਵਿੱਚੋਂ, ਬੰਧਨਾਂ ਦੇ ਵਿੱਚੋਂ, ਗੁਰੂ ਦੀ ਸੰਗਤ ਜਾਂ ਇਸ ਤਰੀਕੇ ਦੀ ਸੇਵਾ ਕਰਨ ਦੇ ਨਾਲ। ਅਗਰ ਅਸੀਂ ਕਰੋੜਾਂ ਹੀ ਪਾਪ ਆਪਣੇ ਧੋ ਲਏ, ਯਾਨੀ ਕਿ ਗਿਣਤੀ ਦੇ ਵਿੱਚ ਆ ਗਏ ਕਿ ਕਰੋੜਾਂ ਹੀ ਅਰਬਾਂ ਹੀ ਪਾਪ ਧੋ ਲਏ, ਤੇ ਅਨੰਤ ਪਾਪਾਂ ਦੇ ਵਿੱਚੋਂ ਕਰੋੜਾਂ ਅਰਬਾਂ ਪਾਪ ਘਟਾ ਦਿਓ ਤੇ ਤੱਲੇ ਫਿਰ ਅਨੰਤ ਬਚ ਜਾਂਦਾ। ਇਸ ਤੋਂ ਸਪਸ਼ਟ ਹੋ ਜਾਂਦਾ ਕਿ 45 ਲੱਖ ਸਾਲ ਤੋਂ ਵੱਧ ਸਮਾਂ ਹੋ ਗਿਆ ਅਸੀਂ ਆਪਣੇ ਪਾਪ ਅੱਜ ਤੱਕ ਨਹੀਂ ਧੋ ਸਕੇ, ਯਾਨੀ ਕਿ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਅਸੀਂ ਅੱਜ ਵੀ ਫਸੇ ਬੈਠੇ ਹਾਂ ਇਸ ਚੋਕੜੀ ਯੁੱਗ ਦੇ ਆਖਰੀ ਪੜਾਵ ਮਹਾਕਾਲ ਯੁੱਗ ਦੇ ਵਿੱਚ। ਤੇ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਕੈਸੀ ਭਿਆਨਕ ਰਚਨਾ ਰਚੀ ਹੋਈ ਹੈ ਔਰ ਇਸ ਮਨ ਨੇ ਕਿਤਨੇ ਤਰੀਕੇ ਦੇ ਨਾਲ ਇਸ ਜੀਵਾਤਮਾ ਨੂੰ ਭਰਮਾ ਕੇ ਰੱਖਿਆ ਔਰ ਇਹ ਤਾਲਾ ਅਸੀਂ ਅੱਜ ਤੱਕ ਨਹੀਂ ਖੋਲ ਸਕੇ, ਯਾਨੀ ਕਿ ਅਗਰ ਅਸੀਂ ਗੁਰੂ ਦੇ ਰਸਤੇ ਤੇ ਚੱਲੇ ਹੋਏ ਹੁੰਦੇ ਤੇ ਜ਼ਰੂਰੀ ਗੱਲ ਹੈ ਕਿ ਅਸੀਂ ਆਪਣੀ ਆਤਮਾ ਦਾ ਕਲਿਆਣ ਕਰ ਲਿਆ ਹੁੰਦਾ। ਪੂਰਾ ਜਨ ਕਾਰ ਕਮਾਵੇ ਕੋਈ, ਹੁਣ ਪੂਰਾ ਜਨ ਕਾਰ ਯਾਨੀ ਕਿ ਕਮਾਈ ਕਮਾਵੇ ਕੋਈ, ਕੌਣ ਕਮਾ ਸਕਦਾ ਇਸ ਕਾਰ ਨੂੰ, ਇਸ ਰਸਤੇ ਤੇ ਚੱਲ ਕੇ ਸੇਵਾ ਨੂੰ? ਪੂਰਾ ਜਨ ਹੁਣ ਕਿਆ ਅਸੀਂ ਅਧੂਰੇ ਬੈਠੇ ਹਾਂ? ਅਸੀਂ ਬੋਲ ਵੀ ਰਹੇ ਹਾਂ, ਸੁਣ ਵੀ ਰਹੇ ਹਾਂ, ਹੋਰ ਵੀ ਸੰਸਾਰ ਦਾ ਕਾਰ ਵਿਵਹਾਰ ਕਰ ਰਹੇ ਹਾਂ, ਤਾਂ ਪੂਰੇ ਦਾ ਕਿਆ ਅਰਥ ਹੈ? ਇਸ ਸ਼ਬਦ ਦੇ ਵਿੱਚ ਪੂਰੇ ਦਾ ਅਰਥ ਗੁਰੂ ਨਾਨਕ ਸਾਹਿਬ ਨੇ ਭੇਦ ਰੱਖਿਆ ਹੈ ਕਿ ਆਤਮਾ ਨੂੰ ਇਕੱਤਰਿਤ ਕਰ ਲੈਣਾ। ਹੁਣ 4 ਯੁਗਾਂ ਦੇ ਵਿੱਚ ਗੁਰੂ ਨੇ ਜਿਹੜਾ ਰਸਤਾ ਦਿੱਤਿਆ, ਗੁਰੂ ਦੀ ਸੇਵਾ ਕੀ ਹੈ? ਗੁਰੂ ਦਾ ਦਿੱਤਾ ਗਿਆ ਰਸਤਾ, ਗੁਰੂ ਦੇ ਰਸਤੇ ਦੇ ਉੱਪਰ ਅਗਰ ਚੱਲ ਗਏ ਹੁੰਦੇ ਤੇ ਇਹ ਕਾਰ ਕਰ ਲਈ ਹੁੰਦੀ, ਯਾਨੀ ਕਿ ਕਿਰਿਆ ਨੂੰ ਅਪਣਾ ਲਿਆ ਹੁੰਦਾ। ਹੁਣ ਇਸ ਕਿਰਿਆ ਨੂੰ ਕਰਨ ਦੇ ਨਾਲ ਹੁੰਦਾ ਕਿ ਅਸੀਂ ਪੂਰੇ ਹੋ ਜਾਂਦੇ। ਪੂਰੇ ਕਿਸ ਤਰ੍ਹਾਂ? ਅਸੀਂ ਮਰਨ ਦੇ ਬਾਅਦ ਬੰਦੇ ਨੂੰ ਕਹਿੰਦੇ ਹਾਂ ਕਿ ਇਹ ਪੂਰਾ ਹੋ ਗਿਆ। ਹੁਣ ਵਿਚਾਰ ਕਰਕੇ ਦੇਖੋ, ਜਿਹੜਾ ਜਿੰਦੇ ਜੀ ਅਧੂਰਾ ਰਿਹਾ, ਜੰਮਿਆ ਅਧੂਰਾ, ਜੀਵਿਆ ਅਧੂਰਾ, ਤੇ ਮਰ ਕੇ ਕਿਵੇਂ ਪੂਰਾ ਹੋ ਗਿਆ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਔਰ ਇਹ ਸਾਰੇ ਭਰਮ ਨੇ। ਔਰ ਅਸੀਂ ਪੂਰੇ ਕਿਉਂ ਨਹੀਂ ਹੋ ਸਕੇ? ਕਿਉਂਕਿ ਅਸੀਂ ਗੁਰੂ ਦੀ ਸੇਵਾ ਯਾਨੀ ਕਿ ਗੁਰੂ ਦੇ ਦੱਸੇ ਰਸਤੇ ਤੇ ਚੱਲੇ ਹੀ ਨਹੀਂ। ਅਗਰ ਗੁਰੂ ਦੇ ਦੱਸੇ ਰਸਤੇ ਤੇ ਚੱਲੇ ਹੁੰਦੇ ਤੇ ਇਹ ਕਿਰਿਆ ਯਾਨੀ ਕਿ ਕਾਰ ਅਸੀਂ ਕਰ ਲਈ ਹੁੰਦੀ, ਆਪਣੇ ਆਪ ਨੂੰ ਪੂਰਾ ਹਾਸਲ ਕਰਕੇ ਅਸੀਂ ਇਹ ਕਮਾਈ ਕਰ ਲਈ ਹੁੰਦੀ, ਯਾਨੀ ਕਿ ਅਸੀਂ ਕਮਾਈ ਕਰਕੇ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ ਗਏ ਹੁੰਦੇ। ਤੇ ਅਸੀਂ ਪੂਰੇ ਕਦੋਂ ਹੋਵਾਂਗੇ? ਜਦੋਂ ਆਤਮਾ ਦੀ ਤਾਕਤ ਨੂੰ ਇਕੱਤਰਿਤ ਕਰ ਲਵਾਂਗੇ। ਜਦ ਤੱਕ ਇਹ ਆਤਮਾ ਦੀ ਤਾਕਤ ਇਕੱਤਰਿਤ ਨਹੀਂ ਹੋਏਗੀ, ਤਦ ਤੱਕ ਵਿਚਾਰ ਕਰਕੇ ਦੇਖ ਲਓ, ਅਸੀਂ ਅਧੂਰੇ ਹੀ ਹਾਂ, ਯਾਨੀ ਕਿ ਜੰਮੇ ਵੀ ਅਧੂਰੇ ਹਾਂ, ਇਸ ਵਕਤ ਜੀ ਵੀ ਅਧੂਰੇ ਰਹੇ ਹਾਂ, ਤੇ ਮਰਾਂਗੇ ਵੀ ਅਧੂਰੇ। ਯਾਨੀ ਕਿ ਜਿੰਦੇ ਜੀ ਅਗਰ ਅਸੀਂ ਅਨਪੜ੍ਹ ਰਹੇ ਤੇ ਮਰਨ ਦੇ ਬਾਅਦ ਅਸੀਂ ਡਿਗਰੀ ਵਾਲੇ ਨਹੀਂ ਹੋ ਸਕਦੇ, ਸਾਡਾ ਸੰਸਕਾਰ ਫਿਰ ਅਨਪੜ੍ਹ ਦਾ ਹੀ ਹੋਏਗਾ। ਪੜ੍ਹੇ ਲਿਖੇ ਦਾ ਜਾਂ ਕਿਸੇ ਗ੍ਰੈਜੂਏਟ ਡਾਕਟਰ ਇੰਜੀਨੀਅਰ ਦਾ ਤਖ਼ਤਾ ਬੋਰਡ ਲਗਾ ਕਰਕੇ ਸੰਸਕਾਰ ਨਹੀਂ ਕਰ ਦਿੱਤਾ ਜਾਏਗਾ। ਸੋ ਇਸ ਤੋਂ ਬਿਲਕੁਲ ਸਪਸ਼ਟ ਹੋ ਜਾਂਦਾ ਕਿ ਅਸੀਂ ਅੱਜ ਤੱਕ ਅਧੂਰੇ ਹਾਂ, ਤੇ ਉਸਦਾ ਇੱਕੋ ਹੀ ਕਾਰਨ ਸੀ ਕਿ ਅਸੀਂ ਗੁਰੂ ਦੀ ਸੇਵਾ ਨੂੰ ਹਾਸਲ ਨਹੀਂ ਕੀਤਾ। ਸੋ ਗੁਰੂ ਦੀ ਸੇਵਾ ਜਿਹੜੀ ਹੈ ਇਹ ਇੱਕ ਮਹਾਨ ਵਿਸਤ੍ਰਿਤ ਔਰ ਵਿਆਪਕ ਅਰਥ ਲੈ ਕਰਕੇ ਇਸ ਜਗਤ ਦੇ ਵਿੱਚ ਪ੍ਰਗਟ ਹੁੰਦੀ ਹੈ। ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ, ਤੁਕਾਂ ਬਿਸ਼ਕ ਛੋਟੀਆਂ ਸਧਾਰਨ ਨਜ਼ਰ ਆਉਂਦੀਆਂ ਨੇ, ਪਰ ਇਹਨਾਂ ਦੇ ਪਿੱਛੇ ਭੇਦ ਗੁਰੂ ਨਾਨਕ ਸਾਹਿਬ ਨੇ ਬੜੇ ਗਹਿਰੇ ਰੱਖੇ ਹੋਏ ਨੇ, ਔਰ ਇਹ ਭੇਦ ਸਿਰਫ ਸੱਚਖੰਡ ਤੋਂ ਹੀ ਸਾਡੀ ਝੋਲੀਆਂ ਹੀ ਤਕਸੀਮ ਕੀਤੇ ਜਾ ਸਕਦੇ ਨੇ। ਤੇ ਸਾਡਾ ਫਰਜ਼ ਬਣ ਜਾਂਦਾ ਕਿ ਇਸ ਸੇਵਾ ਲਫ਼ਜ਼ ਦੀ ਅਸੀਂ ਪੂਰਾ ਹਾਸਲ ਕਰਨ ਵਾਸਤੇ ਜਿਹੜਾ ਚੋਲਾ ਗੁਰੂ ਨਾਨਕ ਸਾਹਿਬ ਨੇ ਇਸ ਵਕਤ ਸਾਨੂੰ ਬਖਸ਼ਿਆ, ਬੜਾ ਉੱਤਮ ਔਰ ਕੀਮਤੀ ਚੋਲਾ ਹੈ, ਜਿਸ ਨੂੰ ਇਨਸਾਨ ਦਾ ਚੋਲਾ, ਇਨਸਾਨ ਦਾ ਜ਼ਨਮ ਕਿਹਾ ਜਾਂਦਾ। 84 ਲੱਖ ਪਿੰਜਰਿਆਂ ਦੇ ਬਾਅਦ ਇੱਕ ਮੌਕਾ ਉਸ ਅਕਾਲ ਪੁਰਖ ਦਾ, ਇਸ ਕਾਲ ਪੁਰਖ ਨੂੰ ਹੁਕਮ ਹੈ ਕਿ ਇੱਕ ਮੌਕਾ ਇਸ ਨੂੰ ਦਿੱਤਾ ਜਾਏ ਕਿ ਜਿਹੜੀ ਜੀਵਾਤਮਾ ਮੈਨੂੰ ਆ ਕਰਕੇ ਮਿਲਣਾ ਚਾਹੁੰਦੀ ਬੜੇ ਸ਼ੌਕ ਨਾਲ ਮਿਲੇ, ਔਰ ਜਿਹੜੀ ਮਿਲਣਾ ਚਾਹੁੰਦੀ ਹੈ। ਅਨੰਤ ਕਾਲ ਤੋਂ ਜਦੋਂ ਵੀ ਮਨੁੱਖ ਜਨਮ ਦੇ ਵਿੱਚ ਆਉਂਦੇ ਹਾਂ, ਅਸੀਂ ਇਹ ਸੇਵਾ ਅਸੀਂ ਕਰਦੇ ਹਾਂ, ਇਹ ਕਮਾਈ ਅਸੀਂ ਕਰਦੇ ਹਾਂ ਜਿਹੜੀ ਇਸ ਵਕਤ ਵੀ ਅਸੀਂ ਕਰ ਰਹੇ ਹਾਂ, ਔਰ ਕਈ ਜਨਮਾਂ ਤੋਂ, ਅਨੰਤ ਜਨਮਾਂ ਤੋਂ ਮਨੁੱਖੇ ਜਨਮ ਵਿੱਚ ਆ ਕਰਕੇ ਕੀਤੀ ਹੈ। ਤੋ ਅਨੰਤ ਜਨਮਾਂ ਦਾ ਜਦੋਂ ਪੁੰਨ ਇਕੱਠਾ ਹੁੰਦਾ ਤੇ ਇਸ ਜੀਵਾਤਮਾ ਦਾ ਮੇਲ ਕਰਮ ਹੋਵੇ ਤਾਂ ਸਤਿਗੁਰ ਮਿਲਾਏ। ਇਹ ਕਰਮ ਕਿਹੜੇ ਨੇ? ਇਹ ਇਹੀ ਕਰਮ ਨੇ ਜਿਹੜੇ ਅਸੀਂ ਥੋੜੇ ਬਹੁਤ ਅਪਣਾ ਰੱਖੇ ਨੇ। ਥੋੜੇ ਬਹੁਤ ਦਾ ਭਾਵ ਕੀ ਹੈ ਕਿ ਅਸੀਂ ਘੰਟਾ ਬੈਠ ਕੇ, 2 ਘੰਟੇ ਬੈਠ ਕੇ ਪਰਮਾਤਮਾ ਦੇ ਨਾਮ ਨੂੰ ਪੁਕਾਰ ਲਿਆ, ਜਾਂ ਥੋੜੀ ਬਹੁਤੀ ਇਮਾਨਦਾਰੀ ਕਰ ਲਈ, ਥੋੜਾ ਬਹੁਤਾ ਸੱਚ ਬੋਲ ਲਿਆ। ਯਾਨੀ ਕਿ ਜਿਹੜਾ ਵੀ ਅਸੀਂ ਕੰਮ ਕਰਦੇ ਹਾਂ ਆਪਣੇ ਘਰ ਦਾ, ਆਪਣੀ ਆਤਮਾ ਦੇ ਕਲਿਆਣ ਦਾ, ਉਹ ਅਸੀਂ ਥੋੜਾ ਬਹੁਤਾ ਕਰਦੇ ਹਾਂ, ਤੇ ਉਧਾਰ ਦਾ ਕੰਮ ਅਸੀਂ ਵਿਆਪਕ, ਵਿਸਤ੍ਰਿਤ ਔਰ ਇਤਨਾ ਕਰਦੇ ਹਾਂ ਕਿ ਸਾਨੂੰ ਫਿਰ ਜੋ ਹੈ ਜਨਮਾਂ ਦੇ ਗੇੜ ਦੇ ਵਿੱਚ ਜਾਣਾ ਪੈ ਜਾਂਦਾ। ਤੋ ਅਨੰਤ ਕਾਲ ਤੋਂ ਜਿਹੜੇ ਅਸੀਂ ਕਰਮ ਕਰਾਉਂਦੇ ਹਾਂ ਥੋੜੇ ਬਹੁਤ, ਜਦੋਂ ਇਹ ਇਤਨੇ ਸਾਰੇ ਇਕੱਠੇ ਹੋ ਜਾਂਦੇ ਨੇ ਕਿ ਭਰਪੂਰ ਕੜਾ ਭਰ ਜਾਂਦਾ, ਤਦ ਜਾ ਕਰਕੇ ਉਸ ਗੁਰੂ ਦੇ ਨਾਲ, ਸ਼ਬਦ ਦੇ ਨਾਲ ਮੇਲ ਹੁੰਦਾ, ਜਿਸ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰੂ ਦੀ ਸੇਵਾ ਨੂੰ ਹਾਸਲ ਕਰਨਾ। ਯਾਨੀ ਕਿ ਤਾਂ ਹੀ ਜਾ ਕਰਕੇ ਇਸ ਜੀਵਾਤਮਾ ਦਾ ਗੁਰੂ ਦੇ ਨਾਲ ਮੇਲ ਹੁੰਦਾ। ਤੇ ਮਤ ਕੋਈ ਜਾਣੇ ਕਿ ਅਸੀਂ ਅੱਖ ਬੰਦ ਕਰਕੇ ਲੈਣ 'ਚ ਲੱਗੇ, ਪਰਚੀਆਂ ਕੱਟ ਗਿਆ ਤੇ ਗੁਰੂ ਨੂੰ ਧਾਰ ਆਏ ਤੇ ਗੁਰੂ ਮਿਲ ਗਿਆ। ਇਹ ਗੁਰੂ ਇਤਨਾ ਸਸਤਾ ਨਹੀਂ ਹੈ ਭਾਈ ਕਿ ਲਾਈਨਾਂ 'ਚ ਲੱਗਿਆ ਮਿਲ ਜਾਵੇ, ਉਹ ਡੇਰਿਆਂ ਮੰਦਰ ਗੁਰਦੁਆਰਿਆਂ ਦੇ ਚੱਕਰ ਲਗਾ ਕਰਕੇ ਮਿਲ ਜਾਵੇ। ਇਹ ਬੜੀ ਕੀਮਤੀ ਦਾਸਤ ਹੈ, ਅਰਬਾਂ ਦੇ ਵਿੱਚੋਂ ਕਿਸੇ ਵਿਰਲਿਆਂ 'ਚੋਂ ਵਿਰਲੇ, ਯੁਗਾਂ ਦੇ ਵਿੱਚ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ, ਜਿਸ ਨੂੰ ਕਿਹਾ ਜਾਂਦਾ ਹੈ ਕਿ ਕਰਮ ਹੋਵੇ ਤਾਂ ਸਤਿਗੁਰ ਮਿਲਾ, ਸੇਵਾ ਸੁਰਤ ਸ਼ਬਦ ਜਿਤ ਲਾਏ, ਤਾਂ ਹੀ ਜਾ ਕਰਕੇ ਇਹ ਸੱਚੀ ਸੇਵਾ ਜਿਹੜੀ ਕਿ ਇਸ ਲਫ਼ਜ਼ ਦੇ ਵਿੱਚ ਵੀ ਪ੍ਰਗਟ ਹੁੰਦੀ ਹੈ ਕਿ ਸੁਰਤ ਦੇ ਦੁਆਰਾ, ਆਤਮਾ ਦੇ ਦੁਆਰਾ ਉਸ ਸ਼ਬਦ ਦੀ ਕੀਤੀ ਜਾਏ ਜਿਸ ਨੂੰ ਗੁਰੂ ਅਕਾਲ ਪੁਰਖ ਪਰਮਾਤਮਾ ਕਿਹਾ ਜਾਂਦਾ। ਸੋ ਪਹਿਲੇ ਬਚਨ ਦੇ ਵਿੱਚ ਹੀ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ 4 ਯੁਗਾਂ ਦੇ ਵਿੱਚ ਅਗਰ ਆਤਮਾ ਦਾ ਕਲਿਆਣ ਕਰਨ ਦਾ ਕੋਈ ਸਾਧਨ ਸੀ ਤੇ ਗੁਰੂ ਦੇ ਦੱਸੇ ਹੋਏ ਰਸਤੇ ਦਾ ਹੀ ਸੀ, ਔਰ ਅਗਰ ਅਸੀਂ 4 ਯੁਗਾਂ ਦੇ ਵਿੱਚ ਇਸ ਕਲਯੁਗ ਦੇ ਵਿੱਚ ਆ ਕਰਕੇ ਵੀ, ਜਿਹੜਾ ਕਿ ਬਹੁਤ ਹੀ ਲਾਭਮੰਦ ਹੈ। ਲਾਭ ਕਿਉਂ ਹੈ ਕਿ ਅਗਰ ਅਸੀਂ 7 ਯੁਗ ਦੇ ਵਿੱਚ 10 ਸਾਲ ਤਪ ਕਰਦੇ ਹਾਂ ਤੇ 3 ਤ੍ਰੇਤੇ ਦੇ ਵਿੱਚ 1 ਸਾਲ, ਦੁਆਪਰ ਦੇ ਵਿੱਚ 1 ਮਹੀਨਾ, ਔਰ ਕਲਯੁਗ ਦੇ ਵਿੱਚ ਸਿਰਫ 1 ਦਿਨ ਰਾਤ ਦੇ ਵਿੱਚ ਉਸ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਵਿਚਾਰ ਕਰਕੇ ਦੇਖ ਲਓ, 7 ਯੁਗ ਦੇ ਵਿੱਚ ਲੱਖਾਂ ਵਰਿਆਂ ਦੇ ਵਿੱਚ ਉਮਰ ਲੈ ਕਰਕੇ 1000 ਸਾਲ ਰਿਸ਼ੀ ਮੁਨੀਆਂ ਨੇ ਤਪ ਕੀਤੇ, ਤਦ ਵੀ ਜਾ ਕਰਕੇ ਉਹ ਗੁਰੂ ਦੇ ਇਸ ਰਸਤੇ ਨੂੰ ਹਾਸਲ ਨਹੀਂ ਕਰ ਸਕੇ। ਕਾਰਨ ਕੀ ਸੀ? ਕਿਉਂਕਿ ਇਹ ਰਸਤਾ ਗੁਪਤ ਰੂਪ ਦੇ ਵਿੱਚ ਸੀ, ਬਹੁਤ ਹੀ ਘੱਟ ਜੋ ਹੈ ਪ੍ਰਚਲਿਤ ਸੀ। ਇਸ ਵਕਤ ਜਿਤਨਾ ਕਿ ਕਾਲ ਦਾ ਜ਼ੋਰ ਹੈ, ਉਤਨਾ ਹੀ ਉਸ ਅਕਾਲ ਨੇ ਵੀ ਇਸ ਜਗਤ ਦੇ ਵਿੱਚ ਇਸ ਸਾਰੇ ਭੇਦ ਨੂੰ ਪ੍ਰਚਾਰਿਤ ਕੀਤਾ। ਕਿਸ ਤਰੀਕੇ ਦੇ ਨਾਲ ਜਗਤ ਵਿੱਚ ਦੇਖੋ, ਜਗ੍ਹਾ ਜਗ੍ਹਾ ਸਤਸੰਗ ਹੋ ਰਹੇ ਨੇ, ਇਹ ਅਸਮਾਨੀ ਤਾਕਤਾਂ ਇਸ ਭੇਦਾਂ ਨੂੰ ਪ੍ਰਗਟ ਕਰ ਰਹੀਆਂ ਨੇ। ਕਾਰਨ ਕੀ ਹੈ? ਇਸ ਕਾਰਨ ਕਿ ਆਤਮਾ ਦਾ ਕਲਿਆਣ ਹੋ ਜਾਏ। ਕਿਹੜੀ ਆਤਮਾ? ਜਿਹੜੀ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ। ਯਾਨੀ ਕਿ ਜਿਸ ਪਾਸੇ ਕਾਲ ਦਾ ਜ਼ੋਰ ਹੈ, ਦੂਸਰੇ ਪਾਸੇ ਇਸ ਦਾ ਲਾਭ ਵੀ ਹੈ। ਲਾਭ ਵੀ ਇਤਨਾ ਭਰਪੂਰ ਹੈ ਕਿ ਅਸੀਂ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਭਗਤੀ ਕਰਕੇ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ ਸਕਦੇ ਹਾਂ, ਜਿਸ ਦੇ ਨਾਲ ਸਾਡਾ ਆਵਾਗਮਨ ਜਿਹੜਾ ਅਨੰਤ ਕਾਲ ਤੋਂ ਚੱਲਿਆ ਆ ਰਿਹਾ, ਅੱਜ ਤੱਕ ਅਸੀਂ ਛੁੱਟ ਨਹੀਂ ਸਕੇ, ਉਹਦੇ ਵਿੱਚੋਂ ਛੁੱਟ ਜਾਈਏ।
ਅਕੋਟ ਨਾਮ ਤਨ ਹਰ ਤੋਟ ਨਾ ਹੋਈ,
ਅਖੁੱਟ ਨਾਮ ਹਰ ਤੋਟ ਨਾ ਹੋਈ। ਹੁਣ ਕਹਿੰਦੇ ਨੇ ਕਾਰ ਕਮਾਵੇ ਕੋਈ, ਜਿਹੜੇ ਪਹਿਲੇ ਵਚਨ ਸੀ ਕਾਰ ਦੀ ਕਮਾਈ, ਯਾਨੀ ਕਿ ਕਿਰਿਆ ਨੂੰ ਕਰਨ ਦੇ ਨਾਲ ਜਿਹੜੀ ਕਮਾਈ ਸੀ ਉਹ ਕਮਾਈ ਕਿਹੜੀ ਸੀ? ਕਹਿੰਦੇ ਨੇ ਅਖੁੱਟ ਨਾਮ ਤਨ। अखुट, यानी कि अखुट कहते हैं जड़ा घटदा नहीं खत्म नहीं होता। इस जगत के भी जितने भी धन ने जितने भी खजाने ने यह सारे खुट जाते हैं खत्म हो जाते हैं पुर जाते हैं। हुण विचार करो कुबेर का खजाना किसी समय मनिया जाता सी कदे खत्म नहीं होता। अज कुबेर किस जगह पर है कोई नहीं जानता। जितनिया भी धातुओं पत्थरों असी कीमती समझते हीरे मोती जवाहरात पिछले समय के भी कितने ज्यादा विस्तृत से ताई जा करके उसनू अखुट धन नाम की जड़ी की हरिदायक गुण है उसकी प्राप्ति होती है। इस नू प्राप्त करन दे बाद उस दे विच कदी भी कोई कमी नहीं
आती। तिस दा सुख दरसो बहोई,
इसका फायदा की है लाभ की है इथे सदा सुख, इथे ए आत्मा सदा ले सुखी हो जाती है। और दर शोभा होई, दर की है दसवां द्वार, यानी कि सचखंड जा करके उसनू शोभा की प्राप्ति होती है। किस तरीके दे नाल सुख कदों मिलता है आत्मा नू? आत्मा की एको ही जरूरत है, एको ही आवश्यकता है इस नाम की यानी कि परमात्मा की। इस परमात्मा नू जदों भी जिस भी युग काल दे विच प्राप्त कर लेगी यह सदा ले सुखी हो जाएगी। और जितनिया भी जरूरत इस जगत दे विच असी लै करके प्रचारित करते हैं यह सारिया मन दियां शरीर दियां ने बुद्धि द्वारा कड़िया गई ने। और यह सारिया जितनिया भी मर्जी हासिल कर दो लस्ट जड़ी है बदल जाती है, कामना इच्छा जड़ी है वह काम जड़ा बदल जाता है, पर कदी भी उसकी पूर्ति नहीं होती। पूर्ति किसकी होती है? आत्मा की। क्यों? आत्मा अपने आप दे विच पूर्ण है और भरपूर मात्रा यानी कि परमात्मा नु प्राप्त करने दे बाद यह भरपूर यानी कि बूंद समुद्र दे विच मिल करके उसी का रूप हो जाती है, फिर उस तो अलग नहीं हो सकती। तो बिल्कुल स्पष्ट हो जाता है इस वचन दे विच कि जब तक असी उस परमात्मा नु नहीं प्राप्त कर लेंगे तद तक इस नु सुख की प्राप्ति नहीं हो सकती। और इस नाम नु प्राप्त करने दे नाल ये आत्मा जो सारे मंडलों को तय करती हुई सचखंड पहुंच जाती है तो उसनू इसनू मान प्राप्त होता है। की मान प्राप्त होता है? कि जड़ी समर्था इस दे विच नहीं है वह समर्था अकाल पुरख की गोद दे विच इस दे झोली तकसीम की जाती है, जिस दे नाल उस तो भी उपर वह असली ताकत जिसनू सिरजनहार बेपरवाहे किया गया अलख अगम और अनामी मंडलों के भी जो अपनी धुन अपनी मस्ती दे विच मस्त है गया उसे तक पहुंचण दे मिलण दे काबिल बन जाता है, जिसका कि यह अंश है। यह मान की उसनू प्राप्ति होती है, जिस मान नू प्राप्त करने के बाद उसनू यह जन्म और मरण दे विच यानी कि 84 लाख पिंजरों के छिड़ तो नहीं आना होंगे और इस सुख तो बच जाती है और उस जगह दरगाह दे विच इसनू मान की प्राप्ति होती है।
आप पछाणे मन निर्मल होई,
यह मन कदों निर्मल हो सकता है? जदों आप दी पछाण हो जाए। आप कौन है? आप कोई शरीर नहीं है, आप आत्मा है। और आत्मा दी ताकत नू एकत्रित कर लेना, आत्मा दी ताकत किथे है? एक किरणा मन दे कोल है और मन किथे है? इंद्रियां दे कोल है और इंद्रियां किथे ने? संसार दे विच है। इस तरीके दे नाल आत्मा दी ताकत जड़ी है संसार दे विच फस जाती है। और जब तक असीं संसार दी आसक्ति नू त्यागदे नहीं अपनी इस ताकत नू एकत्रित नहीं करदे तद तक असी कदे भी उस परमात्मा को मिलन और ये सच्ची दरगाह दे भी मान प्राप्त करने दे काबिल हो ही नहीं सकते।
जीवन मुक्त हर पावे सोई,
जीवन मुक्त हर पावे सोई, जींदे जी मर के जींदे जी मुक्ति हो करके जींदे जी यानी कि इस शरीर दे विच असी रह करके अपने आप नू जीवित कहंदे आ ते मरांगे कदों? जदों असी नौ द्वारे चो निकल जावांगे, जदों आत्मा इस कबर दे विचों निकल जाएगी। यानी कि कबर की है, इस शरीर दे नौ द्वारे कबर कहे गए ने। और जदों दोनों अखा दे पिछे एक सुक्ष्मना नाड़ी हैगी है, बहुत ही महीन मोहरी है, ऐसा छिद्र है जड़ा कि इन्हां अखा दे नाल असी देख ही नहीं सकते। वाल दे भी सोवें हिस्से दे बराबर है। इहदे विचों जदों आत्मा निकल जाएगी उदों ही जा करके असी कह सकते हैं कि असी जींदे जी मर चुके। और जब तक असी जींदे जी नहीं मरांगे तद तक असी कुछ भी हासिल नहीं कर सकते।
हर गुण गावे मत उत्तम होई,
हर गुण गावे, हरि दा गुण की हैगा? हरि दे गुण, इस जगह नाम नू गुण किया गया, सिर्फ लफ्जां दा ही फेर है और पिछे भेद रखे गए ने। यानी कि यह नाम रूपी गुण नू अगर असी प्राप्त कर लईए ते तां ही जा करके असी दरगाह दे विच मान प्राप्त कर सकदे। सहजे सहज समावेश होई, कोई कोई जादू मंत्र दा खेल नहीं है कि नाम ले आए अमृत पी आए तो जादू मंत्र हो गया जी। इस दे नाल कुछ भी नहीं जे बनने वाला है, सब साधन ने। और सीमित साधना दे नाल असीब नू प्राप्त नहीं किया जा सकता। ये लड़ाई करन वास्ते इस जीवात्मा नू दिते गए औजार ने। बिल्कुल स्पष्ट तौर पर बचना याद रखो और अपनी झोलिया खुला करके तकसीम कर लो। क्यों? क्योंकि असं भरमा के बैठे हाँ कि असी कोई विशेष किरिया कर रहे हैं तो साडा उधार हो जाएगा। ना अज तक होया, ना हो रहा, ना अगे होएगा जे। ਜਦ ਤੱਕ ਇਹਨਾਂ ਔਜਾਰਾਂ ਦਾ ਸਾਧਨਾਂ ਦਾ ਇਸਤੇਮਾਲ ਨਹੀਂ ਕਰਾਂਗੇ। ਅਗਰ ਸਾਨੂੰ ਛੈਣੀ ਹਥੌੜੀ ਦਿੱਤੀ ਗਈ ਹੈ ਦੀਵਾਰ ਚ ਮੋਹਰੀ ਕਰਨ ਵਾਸਤੇ, ਅਸੀਂ ਛੈਣੀ ਹਥੌੜੀ ਲੈ ਕਰਕੇ ਭੰਗੜੇ ਪਾਉਣ ਲੱਗ ਗਏ ਤੇ ਦੀਵਾਰ ਚ ਮੋਹਰੀ ਕੌਣ ਕਰੇਗਾ? ਦੂਸਰੇ ਪਾਸੇ ਕੀ ਹੋ ਰਿਹਾ ਪਤਾ ਕਿਵੇਂ ਚੱਲੇਗਾ? ਅਗਰ ਦੂਸਰੇ ਪਾਸੇ ਪ੍ਰਕਾਸ਼ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਤੇ ਛੈਣੀ ਹਥੌੜੇ ਦਾ ਇਸਤੇਮਾਲ ਕਰਨਾ ਪਏਗਾ। ਜਿਉਂ ਜਿਉਂ ਅਸੀਂ ਇਸਤੇਮਾਲ ਕਰਾਂਗੇ ਦੀਵਾਰ ਚ ਮੋਹਰੀ ਹੁੰਦੀ ਜਾਏਗੀ, ਔਰ ਜਿਉਂ ਜਿਉਂ ਅਸੀਂ ਮੋਹਰੀ ਕਰਦੇ ਜਾਵਾਂਗੇ ਇਹ ਪਰਦੇ ਹਟਦੇ ਜਾਣਗੇ, ਦੂਸਰੇ ਪਾਸੇ ਦਾ ਪ੍ਰਕਾਸ਼ ਪ੍ਰਗਟ ਹੁੰਦਾ ਜਾਏਗਾ। ਉਸੇ ਤਰੀਕੇ ਦੇ ਨਾਲ ਬਿਲਕੁਲ ਸਪਸ਼ਟ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਸਾਰੀ ਕਿਰਿਆ ਗੱਲਾਂ ਦੀ ਨਹੀਂ, ਇਹ ਕਮਾਈ ਦੀ ਹੈ। ਯਾਨੀ ਕਿ ਕਮਾਈ ਕੀਤੇ ਬਿਨਾਂ ਇਹ ਆਤਮਾ ਪੂਰੀ ਨਹੀਂ ਹੋ ਸਕਦੀ, ਔਰ ਆਤਮਾ ਪੂਰੀ ਹੋਏ ਬਿਨਾਂ ਕਦੇ ਵੀ ਉਸ ਪ੍ਰਕਾਸ਼ ਦਾ ਦੀਦਾਰ ਨਹੀਂ ਹੋ ਸਕਦਾ। ਦੂਜੇ ਭਾਈ ਨਾ ਸੇਵਿਆ ਜਾਏ। ਦੂਜਾ ਕੀ ਹੈ? ਇਸ ਸੰਸਾਰ ਨੂੰ ਦਵੈਤਾ ਦਾ ਭਾਵ ਕਿਹਾ ਗਿਆ। ਜਦ ਤੱਕ ਆਤਮਾ ਦੀ ਇਸ ਸੰਸਾਰ ਦੇ ਨਾਲ ਆਸਕਤੀ ਹੈ, ਇਹ ਦਵੈਤਾ ਦਾ ਭਾਵ ਹੈ, ਔਰ ਐਸੇ ਭਾਵ ਨੂੰ ਲੈ ਕਰਕੇ ਇਹ ਸੇਵਾ ਨਹੀਂ ਕੀਤੀ ਜਾ ਸਕਦੀ। ਯਾਨੀ ਕਿ ਇਸ ਰਸਤੇ ਦੇ ਉੱਤੇ ਚੱਲਿਆ ਹੀ ਨਹੀਂ ਜਾ ਸਕਦਾ। ਕਾਰਨ ਕੀ ਹੈ? ਵਸਤੂ ਪਦਾਰਥ ਔਰ ਸੰਬੰਧ ਇਹ ਜੀਵਾਤਮਾ ਨੂੰ ਬੰਦ ਕਰਕੇ ਰੱਖਦੇ ਨੇ। ਆਤਮਾ ਦੀ ਤਾਕਤ ਮਨ ਦੇ ਕੋਲ ਹੈ, ਔਰ ਮਨ ਦੀ ਇੰਦਰੀਆਂ ਔਰ ਇੰਦਰੀਆਂ ਨੇ ਇਹਨਾਂ ਸੰਬੰਧਾਂ ਦੇ ਵਿੱਚ, ਵਸਤੂਆਂ ਦੇ ਵਿੱਚ, ਪਦਾਰਥਾਂ ਦੇ ਵਿੱਚ ਫਸਾ ਰੱਖੀ ਹੈ, ਔਰ ਦਿਨ ਰਾਤੀ ਅਸੀਂ ਚਿੰਤਨ ਕਰਦੇ ਹਾਂ ਇਹਨਾਂ ਵਸਤੂਆਂ ਦਾ, ਪਦਾਰਥਾਂ ਦਾ, ਸੰਬੰਧਾਂ ਦਾ। ਤੇ ਇਸ ਚਿੰਤਨ ਨੂੰ ਮਾਰਨ ਵਾਸਤੇ, ਤੋੜਨ ਵਾਸਤੇ ਇੱਕ ਨਵਾਂ ਚਿੰਤਨ ਦਿੱਤਾ ਜਾਂਦਾ ਹੈ ਕਿ ਅਕਾਲ ਪੁਰਖ ਦਾ ਤੁਸੀਂ ਚਿੰਤਨ ਕਰਨਾ ਚਾਹੁੰਦੇ ਹੋ ਤੇ ਗੁਰੂ ਨਾਨਕ ਸਾਹਿਬ ਨੇ ਸੱਤ ਨਾਮ ਦਾ ਚੱਕਰ ਚਲਾਇਆ। ਯਾਨੀ ਕਿ ਉਸ ਪਰਮਾਤਮਾ ਨੂੰ ਸੱਚ ਕਹਿ ਕਰਕੇ ਸੱਤ ਨਾਮ ਕਿਹਾ ਤੇ ਸੱਤ ਨਾਮ ਦਾ ਜਪ ਕਰਨ ਵਾਸਤੇ ਦਿੱਤਾ। ਕਿਉਂ? ਕਿਉਂਕਿ ਅਸੀਂ ਜਪ ਕਿਹਦਾ ਕਰ ਰਹੇ ਹਾਂ? ਸੰਸਾਰ ਦਾ। ਸੰਸਾਰ ਦੇ ਜਪ ਨੂੰ ਕੱਟਣ ਵਾਸਤੇ ਸੱਤ ਨਾਮ ਦਾ, ਅਕਾਲ ਪੁਰਖ ਦਾ ਜਪ ਦਿੱਤਾ ਗਿਆ। ਤੇ ਇਹ ਸੀਮਿਤ ਇੰਦਰੀ ਰੂਪੀ ਜਪ ਦੇ ਵਿੱਚ ਅਗਰ ਅਸੀਂ ਰਹੇ, ਹਰ ਹਰ ਮੁਖ ਤੇ ਬੋਲਣਾ, ਮਨ ਬੁਠਾ ਜੋਖ ਹੋਈ, ਬਿਲਕੁਲ ਸਪਸ਼ਟ ਗੱਲ ਹੈ ਕਿ ਹਰ ਹਰ ਅਸੀਂ ਅਗਰ ਜ਼ਬਾਨ ਦੇ ਨਾਲ ਕਰਦੇ ਰਵਾਂਗੇ ਤੇ ਕਦੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮਨ ਬੁਠਾ ਸੁੱਖ ਹੋਈ, ਮਨ ਜੜਾ ਉਸ ਦੇ ਨਾਲ ਜੁੜ ਜਾਏ, ਮਨ ਜਪਣ ਲੱਗ ਜਾਏ, ਕਿਉਂਕਿ ਮਨ ਸੰਸਾਰ ਨੂੰ ਜਪ ਰਿਹਾ। ਸੰਸਾਰ ਦੀ ਜਗ੍ਹਾ ਅਗਰ ਇਸ ਅਕਾਲ ਪੁਰਖ ਦੇ ਨਾਮ ਨੂੰ ਜਪਣ ਲੱਗ ਜਾਏ ਤੇ ਸੁੱਖ ਦੀ ਪ੍ਰਾਪਤੀ, ਯਾਨੀ ਕਿ ਅੰਤਰ ਦੇ ਵਿੱਚ ਆਤਮਾ ਇਕੱਤਰਿਤ ਹੋ ਸਕਦੀ ਹੈ, ਔਰ ਉਸ ਸ਼ਬਦ ਨੂੰ ਮਿਲਣ ਦੇ ਬਾਅਦ ਬਾਕੀ ਦਾ ਰਸਤਾ ਵੀ ਕੋਈ ਛੋਟਾ ਨਹੀਂ ਹੈ ਕਿ ਇਸ ਛੋਟੇ ਜਿਹੇ ਸਮੇਂ ਦੇ ਵਿੱਚ ਅਸੀਂ ਸਪਸ਼ਟ ਕਰ ਦਈਏ। ਪਰ ਇਸ਼ਾਰਿਆਂ ਦੇ ਰੂਪ ਵਿੱਚ ਸਪਸ਼ਟ ਕੀਤਾ ਜਾਂਦਾ ਹੈ ਕਿ ਅੰਤਰ ਦੇ ਵਿੱਚ ਜਾ ਕਰਕੇ ਉਸ ਪ੍ਰਕਾਸ਼ ਔਰ ਆਵਾਜ਼ ਦੇ ਜ਼ਰੀਏ ਹੀ ਇਸ ਆਤਮਾ ਦਾ ਕਲਿਆਣ ਹੋ ਸਕਦਾ ਹੈ। ਪਰ ਕਦੋਂ? ਜਦੋਂ ਦਵੈਤਾ ਦਾ ਭਾਵ ਛੱਡੇ। ਅਗਰ ਦਵੈਤਾ ਦਾ ਭਾਵ ਨਹੀਂ ਛੱਡੇਗੀ ਤੇ ਜਿਤਨੇ ਮਰਜ਼ੀ ਕੁੰਡ ਦੇ ਕੁੰਡ ਅੰਮ੍ਰਿਤ ਦੇ ਖਾਲੀ ਕਰ ਦੇ, ਜਿਤਨੇ ਮਰਜ਼ੀ ਕਰੋੜ ਅਰਬਾਂ ਸਤਿਗੁਰਾਂ ਦੇ ਕੋਲ ਜਾ ਕਰਕੇ ਖਰਬਾ ਹੀ ਨਾਮ ਲੈ ਲੈ, ਇਸ ਆਤਮਾ ਦਾ ਕਲਿਆਣ ਨਹੀਂ ਹੋ ਸਕਦਾ। ਅੱਜ ਤੱਕ ਨਹੀਂ ਹੋਇਆ ਤੇ ਅੱਗੇ ਕਿਸ ਕਲਪਨਾ ਨੂੰ ਲੈ ਕਰਕੇ ਅਸੀਂ ਬੈਠੇ ਹਾਂ ਕਿ ਸਾਡਾ ਕਲਿਆਣ ਹੋ ਜਾਏਗਾ? ਅੱਖ ਬੰਦ ਕਰਕੇ ਹੱਥ ਤੇ ਹੱਥ ਧਰੀ ਬੈਠੇ ਹਾਂ, ਸਾਨੂੰ ਤੇ ਇਤਨੀ ਵੀ ਸ਼ਰਮ ਨਹੀਂ ਆਉਂਦੀ ਕਿ ਸਾਡੀ ਪ੍ਰਾਣ ਸ਼ਕਤੀ ਜਿਹੜੀ ਖਤਮ ਹੁੰਦੀ ਜਾ ਰਹੀ ਹੈ, ਫਿਰ ਵੀ ਮੂਡ ਬਣੀ ਬੈਠੇ ਹਾਂ ਕਿ ਅਸੀਂ ਨਾਮ ਲੈ ਲਿਆ, ਅੰਮ੍ਰਿਤ ਛਕ ਲਿਆ, ਅੱਜ ਤੱਕ ਕਲਿਆਣ ਨਹੀਂ ਹੋਇਆ ਤੇ ਕਿਹੜੀ ਕਲਪਨਾ ਕਰਕੇ ਬੈਠੇ ਹਾਂ ਕਿ ਕਲਿਆਣ ਹੋ ਜਾਏਗਾ? ਇਸ ਕਰਕੇ ਜਗਾ ਰਹੇ ਨੇ ਸਤਿਗੁਰੂ ਸੱਚਖੰਡ ਤੋਂ ਕਿ ਜਾਗੋ, ਇਹ ਸਵਾਸਾਂ ਦੀ ਦੌਲਤ ਜਿਹੜੀ ਹੈ ਇਹ ਵਿਰਥੀ ਜਾ ਰਹੀ ਹੈ, ਇਹ ਦਵੈਤਾ ਦੇ ਭਾਵ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ। ਇਸ ਦੇ ਵਿੱਚੋਂ ਨਿਕਲੋ, ਜਦ ਤੱਕ ਇਸ ਸੰਸਾਰ ਦੇ ਵਿੱਚੋਂ ਨਹੀਂ ਨਿਕਲੋਗੇ, ਇਸ ਸਰੀਰ ਨੂੰ ਸੰਸਾਰ ਚੋਂ ਨਹੀਂ ਕੱਢੋਗੇ, ਤਦ ਤੱਕ ਇਹ ਗੁਰੂ ਦੀ ਸੇਵਾ ਹੋ ਹੀ ਨਹੀਂ ਸਕਦੀ। ਔਰ ਜਿਹੜੀ ਸੇਵਾ ਦਾ ਭਰਮ ਲੈ ਕਰਕੇ ਬੈਠੇ ਹਾਂ, ਇਹ ਤੇ ਅਸੀਂ ਅਨੰਤ ਕਾਲ ਤੋਂ ਅਨੰਤ ਸਮੇਂ ਗੁਰੂ ਦੇ ਕੋਲ ਜਾ ਕਰਕੇ ਕੀਤੀ ਹੈ, ਪਰ ਕਦੇ ਵੀ ਇਸ ਪੂਰੇ ਸਰੀਰ ਦੀ ਸਮਰੱਥਾ ਨੂੰ ਹਾਸਲ ਨਹੀਂ ਕਰ ਸਕੇ। ਕਾਰਨ ਕਿ ਗੁਰੂ ਦੇ ਉਪਦੇਸ਼ ਕੀਤੇ ਰਸਤੇ ਨੂੰ ਅਸੀਂ ਅਮਲੀ ਜਾਮਾ ਪਹਿਨਾਇਆ ਹੀ ਨਹੀਂ। ਤੋ ਜਿਹੜਾ ਅਮਲ ਕਰਨ ਵਾਸਤੇ ਇਸ ਵਕਤ ਸੱਚਖੰਡ ਤੋਂ ਉਪਦੇਸ਼ ਦਿੱਤਾ ਜਾ ਰਿਹਾ, ਜਿਹੜੇ ਇਸ ਨੂੰ ਅਪਣਾ ਲੈਣਗੇ, ਕਲਿਆਣ ਉਹਨਾਂ ਹੀ ਜੀਵਾਤਮਾ ਦਾ ਹੋਏਗਾ। ਤੁਸੀਂ ਸੁਣ ਰਹੇ ਹੋ, ਸੁਣ ਕੇ ਅਪਣਾਓਗੇ ਤੁਹਾਡਾ ਕਲਿਆਣ ਹੋਏਗਾ। ਮੈਂ ਵਿਆਖਿਆ ਕਰ ਰਿਹਾ, ਮੈਂ ਅਪਣਾਵਾਂਗਾ, ਮੇਰਾ ਕਲਿਆਣ ਹੋਏਗਾ। ਮਤ ਕੋਈ ਜਾਣੇ ਕਿ ਇੱਥੇ ਬੈਠ ਕਰਕੇ ਅਸੀਂ ਪ੍ਰਚਾਰ ਕਰ ਦੇਵਾਂਗੇ, ਸਤਸੰਗ ਕਰਨ ਲੱਗ ਜਾਵਾਂਗੇ ਤੇ ਸਾਡੀ ਆਤਮਾ ਦਾ ਕਲਿਆਣ ਹੋ ਜਾਏਗਾ। ਤੇ ਇਹ ਵੀ ਉਹੀ ਸੇਵਾ ਦਾ ਅਰਥ ਹੈ ਜਿਹੜੇ ਕਿ ਅਰਥ ਅਸੀਂ ਅਧੂਰੇ ਲੈ ਕਰਕੇ ਬੈਠੇ ਹਾਂ। ਇਸ ਆਤਮਾ ਦਾ ਕਲਿਆਣ ਉਦੋਂ ਹੀ ਹੋਏਗਾ ਜਦੋਂ ਕਿ ਇਸ ਰਸਤੇ ਦੇ ਉੱਤੇ ਅਮਲ ਕਰੇਗੀ, ਚਾਹੇ ਇੱਥੇ ਬੈਠ ਕਰਕੇ ਵਿਆਖਿਆ ਕਰ ਦੇ, ਚਾਹੇ ਸਾਹਮਣੇ ਬੈਠ ਕਰਕੇ ਸੁਣ ਲਵੇ, ਚਾਹੇ ਕਿਸੇ ਕਿਤਾਬ ਨੂੰ ਪੜ੍ਹ ਲਵੇ, ਚਾਹੇ ਇਸ ਜਗਤ ਦੇ ਵਿੱਚ ਗੁਰੂ ਦੇ ਕੋਲੋਂ ਸੁਣ ਲਵੇ, ਕੋਈ ਫਰਕ ਨਹੀਂ ਪੈ ਜਾਂਦਾ। ਚਵੋ ਜੁਗਾਂ ਦੇ ਵਿੱਚ ਅਗਰ ਆਤਮਾ ਦਾ ਕਲਿਆਣ ਹੋਇਆ ਤੇ ਗੁਰੂ ਦੀ ਸੇਵਾ ਗੁਰੂ ਦੇ ਦੱਸੇ ਹੋਏ ਰਸਤੇ ਨੂੰ ਅਪਣਾ ਲੈਣ ਦੇ ਬਾਅਦ ਹੋਇਆ, ਜਿਸ ਨੇ ਰਸਤੇ ਨੂੰ ਨਹੀਂ ਅਪਣਾਇਆ ਉਸਨੇ ਗੁਰੂ ਦੀ ਸੇਵਾ ਨੂੰ ਹਾਸਲ ਹੀ ਨਹੀਂ ਕੀਤਾ। ਤੇ ਵਿਚਾਰ ਕਰਕੇ ਦੇਖ ਲਓ, ਜਿਤਨੀ ਮਰਜ਼ੀ ਮਹਾਨ ਡਿਊਟੀਆਂ ਅਸੀਂ ਦੇ ਲਈਏ, ਨਿਚਲੇ ਔਰ ਉਤਲੇ ਮੰਡਲਾਂ ਚਲੇ ਜਾਵਾਂਗੇ, ਤਨ ਔਰ ਮਨ ਦੇ ਪਿੰਜਰੇ ਸਾਨੂੰ ਮਿਲ ਜਾਣਗੇ, ਪਰ ਇਸ ਆਤਮਾ ਦਾ ਕਲਿਆਣ ਕਦੀ ਨਹੀਂ ਹੋਏਗਾ। ਆਤਮਾ ਦਾ ਕਲਿਆਣ ਉਦੋਂ ਹੀ ਹੋਏਗਾ ਜਦੋਂ ਅਸੀਂ ਇਸ ਰਸਤੇ ਨੂੰ ਅਮਲੀ ਜਾਮਾ ਪਹਿਨਾ ਦੇਵਾਂਗੇ। ਹੋਮੇ ਮਾਇਆ ਮਹਾ ਵਿਖਾਈ। ਹੋਮੇ ਕੀ? ਇਹ ਹੰਕਾਰ ਹੈ, ਹੰਕਾਰ ਦੇ ਨਾਲ ਪਿਆਰ ਕਰਨਾ। ਹੰਕਾਰ ਕੀ ਹੈ? ਸਰੀਰ ਹੰਕਾਰ ਹੈ, अगर यह शरीर ना होए तो आत्मा अहंकार किस दे उपर करेगी। आत्मा नू परम दिता गया है मन ने बुद्धि दे जरिए। बुद्धि जड़ी है इस वक्त मन दे अधीन है। मन कदों निर्मल होंदा है जो बुद्धि जड़ी है आत्मा दे अधीन हो जाती है। यह सारिया दलीलों के विचों असी निकल जाते हैं ता ही जा करके मन निर्मल होंदा है और ता ही जा करके इस सृष्टि के भेद नू जान के असी आत्मा नू इस संसार चो कढ़न दे काबिल बन सकते हैं।
कुटुंब ग्रह मोया माई
पुत्र कुटुंब बिल्कुल स्पष्ट उपदेश करते ने पुत्र दे बारे परिवार दे बारे घर दे बारे कहंदे ने ए महाबिख है जहर है संसार और आपां सारे जहर खाण च लगे हो आ मोह माया। बिल्कुल स्पष्ट गल है कि मोह दे विच आ करके इस संसार दे वस्तु पदार्थ और संबंधा नू लै करके असी माया दे विच फस रहे हां। तीन गुणी माया यानी कि कैसी माया, एक सृष्टि नू रचना करती है, दूसरी चलांदी है, तीसरी खत्म करती है। एका माई जुक्त ब्याई तीन चेले परवान, एक संसारी एक भंडारी एक लाए दीवान, जिव ते पावे तिवे चलावे जिव होवे फरमान, ओ वेखे ओ ना नदर ना आवे बोधा है विधान। गुरु नानक साहब जप जी साहब बिल्कुल स्पष्ट करते ने कि उस परमात्मा ने जड़ा काल पुरुष की गणना की है उसके तीन गुण ने एक संसारी एक भंडारी एक दीवान बिल्कुल स्पष्ट एक बनाता है एक चला रहा एक खत्म कर रहा है। तो जिस तरीके दे नाल हुक्म होंदा जांदा है उस तरीके दे नाल ए गुण काम करते जांदे ने और वो काल जो है अपने गुणा नू काम करदे आ देख रहा है पर ए गुण ब्रह्मा विष्णु और महेश अज तक अपने गुरु पिता काल नू नहीं देख सकते। जिस तरह वो चलांदा है चली जा रहे ने यानी कि यह भी 84 दे गेड़ दे विच ने और आपां सारे इन्हां दी पूजा करन च लगे हैं इन्हां दी खेतड़ियां बीज रहे हैं ते काल दी खेती नू बीज करके अकाल दी प्राप्ति किस तरह हो जाएगी। अकाल रूपी किसान ते तां ही आएगा जदों अकाल दी खेती बीजी होएगी। काल दी खेती नू ते काल ही कट्टण आएगा जदों अख बंद होएगी। चपटा मार के इस काल ने इस सुरत नू लै जाना उस वेले क्या हाल होएगा सारे रोंदे पिटदे रह जाणगे। ना वो दुख अपना दस सकती है और ना सानू समझ आंदा ए भेद मरण दे बाद दा की बनया इस आत्मा दा। ते सचखंड तो जितने भी भेद दिते जांदे ने ए आत्मा दे कल्याण वास्ते दिते जांदे ने, कोई मत या धर्म चलाण वास्ते नहीं या कोई नवी क्रिया जिस तरीके की सचखंड तो चलाई जा रही है। असीं कितने तरीके दे विघन इन्हां दे विच पाउंदे आ अपने ढंग नाल चलाण दी कोशिश करदे आ कारण ईर्ष्या द्वैस्ता और मान सम्मान दिखाते और इस तो इलावा कुछ भी नहीं हो। और ईर्षा द्वैस्ता क्या विचार करके देख लो देव मुल्कां दे विच नहीं है विखुंडां दे विच नहीं है उत्थे जा करके तुसी देखो इतनी ईर्षा और द्वैस्ता कि अंदर नूं इही खतरा पिया रहिंदा है कि किसी भी मुल्क दे विच कोई इतना तप ना कर ले इतना दान पुन ना कर ले कि मेरी कुर्सी खो ली जाए। इस तों वड्डी ईर्षा क्या होएगी और उसके रस्ते दे विचों इतने रोड़े इतने रस्तियां दे विच रुकावटां खड़ियां करदा है। इतिहास पढ़ के देखो कि अंदर ने किस तरीके नाल ऋषि मुनियां नूं पथ प्रश्ट करन वास्ते रुकावटां पाइया। ते असी भी किसी इंदर कोलो घट थोड़ी आ कि सचखंड तो जड़ी किरिया चलाई जाती है उस किरिया नू अपने ढंग दे नाल सिर्फ मान और सम्मान की खातिर अपने ढंग नाल चलाने की कोशिश करते हैं पर भुल जाते हैं उस अकाल पुरख की ताकत नू कि जड़ी भी किरिया चला जा रही है सानू तो उसके भेद का की पता चलना है। सानू तो खबर ही नहीं कि अंदरों ही अंदर चाल केड़ी चली जा रही है। आन वाला समा दसेगा कि केड़ी चाल उस अकाल पुरख ने चली है और असी केड़ी समझ रहे सी और सारिया ही गोटा पूरी कबड्डी का खेल इको चाल दे विच इस पाले तो बाहर हो जाएगा। उस वक्त असी कर भी कुछ नहीं सकांगे कारण कि जड़ी प्राण शक्ति सानू मिली सी असी धोखे दे विच उस काल नू भेटा कर देती कारण ईर्षा द्वैस्ता दे विच आकर के सिर्फ मान और सम्मान नू कायम करने वास्ते। तो असी इस सृष्टि का अनंत काल तो हिस्सा बने हुए हैं। अज तक आत्मा का कल्याण सिर्फ इस करके नहीं कर सके क्योंकि असी द्वैस्ता के भाव नू त्याग ही नहीं सके। मनमुखी जीव अंधे मनमुखी नू अंधा क्या दो ही गल्लां ने या ते गुरु दे हुक्म उपर चलदा ओह गुरमुख कहलांदा जिहड़ा मन दे हुक्म उपर चलदा ओह मनमुख कहलांदा। अनंत काल तो असी मन नू तृप्त करन च लगे हां असी मनमुखी हां इस करके अंधा आवे जाई इस दे हुक्म दे विच अपनाई गई हर किरिया जड़ी है इस जीवात्मा नू आवागमन दे विच ही रखदी है इस दा कल्याण कदी नहीं होण दिंदी। सचखंड तो यह भेक अनंत काल तो प्रगट किए गए ने सभ्य गला जातियां ਸਾਰੀਆਂ ਹੀ ਗੱਲਾਂ ਜਾਣਦੇ ਨੇ, ਜਾਣਨ ਦੇ ਬਾਅਦ ਵੀ ਕਹਿੰਦੇ ਨੇ ਸੁਣ ਕੇ ਚੁੱਪ ਕੀ ਆ। ਚੁੱਪ ਦਾ ਭਾਵ ਕੀ ਇਹ ਕਿ ਇਸ ਵਕਤ ਅਸੀਂ ਸਾਰੇ ਚੁੱਪ ਬੈਠ ਕੇ ਸੁਣ ਰਹੇ ਹਾਂ, ਇਹ ਚੁੱਪ ਦੀ ਗੱਲ ਨਹੀਂ ਹੈ। ਚੁੱਪ ਦਾ ਭਾਵ ਹੈ ਕਿ ਇਹ ਸਾਰੇ ਭੇਦ ਜਾਣਨ ਦੇ ਬਾਅਦ ਵੀ ਅਨੰਤ ਕਾਲ ਤੋਂ ਅਸੀਂ ਇਸ ਰਸਤੇ ਨੂੰ ਸੇਵਾ ਨੂੰ ਕਦੀ ਨਹੀਂ ਕਮਾਇਆ। ਅਗਰ ਕਮਾ ਲਿਆ ਹੁੰਦਾ ਯਾਨੀ ਕਿ ਅਸੀਂ ਚੁੱਪ ਨਾ ਰਹੇ ਹੁੰਦੇ ਤੇ ਅਸੀਂ ਆਤਮਾ ਦਾ ਕਲਿਆਣ ਅਵਸ਼ ਕਰ ਲਿਆ ਹੁੰਦਾ।
ਕਦ ਹੀ ਸੁਰ ਤੇ ਨਲ ਦੀਆਂ ਮਾਇਆ ਮੋੜੀਆਂ,
ਕਦੀ ਵੀ ਇਸ ਆਤਮਾ ਨੂੰ ਸੰਸਾਰ ਚੋਂ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ, ਸਿਰਫ ਮਾਇਆ ਮੋਹ ਦੇ ਵਿੱਚ ਹੀ ਫਸੇ ਰਹਿ ਗਏ। ਯਾਨੀ ਕਿ ਇਸਤਰੀ ਪੁੱਤਰ ਔਰ ਧਨ ਨੂੰ ਕਮਾਉਂਦੇ ਰਹੇ ਔਰ ਉਹਨਾਂ ਦੀ ਆਸਕਤੀ ਦੇ ਵਿੱਚ ਹੀ ਆਪਣੀ ਆਸਤੀ ਨੂੰ ਮਿਟਾਤਾ।
ਦੇਈ ਬੁਝਾਰਤ ਸਾਰਤਾ
ਦੇਈ ਬੁਝਾਰਤ ਸਾਰਤਾ ਸੇ ਅੱਖੀ ਡਿਠੜੀਆ। ਕਈ ਵਾਰੀ ਕੀ ਹੁੰਦਾ ਹੈ, ਗੁਰਮੁਖ ਲੋਕ ਜਿਹੜੇ ਨੇ ਕੋਈ ਮਿਸਾਲ ਦਿੰਦੇ ਨੇ, ਉਸ ਮਿਸਾਲ ਨੂੰ ਅਸੀਂ ਜਿੰਦੇ ਜੀ ਕਾਰਗਰ ਹੁੰਦਿਆਂ ਵੀ ਦੇਖ ਲੈਂਦੇ ਹਾਂ, ਪਰ ਫਿਰ ਵੀ ਅੱਖ ਬੰਦ ਕਰਕੇ ਬੈਠੇ ਰਹਿੰਦੇ ਆ। ਕਾਰਨ ਕੀ ਹੈ? ਇੱਕ ਸ਼ਰਾਬੀ, ਇਹ ਮਿਸਾਲ ਹੈ ਸ਼ਰਾਬੀ ਦੀ, ਕਿ ਇੱਕ ਸ਼ਰਾਬੀ ਜਿਹੜਾ ਹੈ ਬਾਕੀ ਆਪਣੇ ਭਾਈ ਬੰਦਿਆਂ ਨੂੰ ਚਾਹੇ ਪਿਤਾ ਦੇ ਰੂਪ ਵਿੱਚ, ਚਾਹੇ ਪੁੱਤਰ ਦੇ ਜਾਂ ਭਰਾ ਦੇ ਜਾਂ ਸੰਬੰਧੀ ਦੇ ਰੂਪ ਦੇ, ਉਹਨੂੰ ਤੜਫਦਿਆਂ ਮਰਦਾ ਦੇਖਦਾ। ਕਾਰਨ ਕੀ ਸੀ? ਸ਼ਰਾਬ ਨੇ ਲੀਵਰ ਨੂੰ ਖਤਮ ਕਰ ਦਿੱਤਾ। ਤੜਫਦਾ ਹੋਇਆ ਮਰ ਰਿਹਾ, ਪਰ ਉਸਦੇ ਬਾਅਦ ਵੀ ਉਹ ਸ਼ਰਾਬ ਨੂੰ ਛੱਡਦਾ ਨਹੀਂ ਹੈ। ਇਹ ਹੈ ਉਹ ਮਿਸਾਲ ਕਿ ਗੁਰਮੁਖ ਮਿਸਾਲਾਂ ਦਿੰਦੇ ਦਿੰਦੇ ਚਲੇ ਗਏ, ਪਰ ਅਸੀਂ ਆਤਮਾ ਦਾ ਕਲਿਆਣ ਨਹੀਂ ਕੀਤਾ। ਕਿਉਂ? ਕਿਉਂਕਿ ਅਸੀਂ ਕੰਨੋਂ ਸੁਣਿਆ ਸਤਸੰਗ ਔਰ ਦੂਸਰੇ ਕੰਨੋਂ ਕੱਢ ਦਿੱਤਾ।
ਹੋਈ ਜੀ ਮੂਰਖ ਲੋਭੀਆਂ ਮੂਲ ਨ ਸੁਣੇ ਕਈਆਂ,
ਅਸੀਂ ਇਸ ਸੰਸਾਰ ਦੇ ਵਿੱਚ ਇਤਨੇ ਮੂਰਖ ਹੋ ਕਰਕੇ ਫਸੇ ਬੈਠੇ ਹਾਂ। ਮੂਰਖ, ਮੂਰਖ ਔਰ ਲੋਭੀ ਲਫ਼ਜ਼ ਦਾ ਇਸਤੇਮਾਲ ਕੀਤਾ। ਮੂਰਖ ਕਿਉਂ? ਕਿਉਂਕਿ ਸਾਨੂੰ ਆਪਣੇ ਕਲਿਆਣ ਦਾ ਪਤਾ ਨਹੀਂ, ਅਸੀਂ ਫਸੀ ਜਾ ਰਹੇ ਹਾਂ, ਸੋਚ ਰਹੇ ਹਾਂ ਕਿ ਸਾਡਾ ਕਲਿਆਣ ਹੋ ਰਿਹਾ, ਬੜੀ ਮਹਾਨ ਸੇਵਾ ਕਰ ਰਿਹਾ, ਬਹੁਤ ਕਲਿਆਣ ਹੋ ਰਿਹਾ, ਪ੍ਰਾਣ ਸ਼ਕਤੀ ਖਤਮ ਹੋ ਰਹੀ ਹੈ। ਇਹ ਨਹੀਂ ਪਤਾ ਕਿ ਕਿਸ ਵੇਲੇ ਅੱਖ ਬੰਦ ਹੋ ਜਾਣੀ ਔਰ ਸਾਡਾ ਬਣੇਗਾ ਕੀ? ਕਦੀ ਵਿਚਾਰ ਕੀਤਾ ਤਾਂ ਉੱਠ ਕੇ ਅਸੀਂ ਘਰ ਪਹੁੰਚਾਂਗੇ? ਹੈ ਕਿਸੇ ਕੋਲ ਗਰੰਟੀ ਇਸ ਚੀਜ਼ ਦੀ? ਕਿਸੇ ਕੋਲ ਇਸ ਦੀ ਗਰੰਟੀ ਨਹੀਂ ਹੈ। ਉਸਦੇ ਬਾਅਦ ਵੀ ਇੱਥੋਂ ਉੱਠ ਕਰਕੇ ਅਸੀਂ ਉਹੀ ਸਾਰਾ ਕੁਝ ਕਰਾਂਗੇ ਜੋ ਕੋਈ ਸਾਡਾ ਮਨ ਕਹਿੰਦਾ। ਤੇ ਕਹਿੰਦੇ ਨੇ ਸੁਣਦੇ ਵੀ ਨੇ, ਬੁੱਧੀ ਵੀ ਹੈ, ਅੱਖਾਂ ਵੀ ਨੇ, ਰਸਤਾ ਵੀ ਦੇਖਦੇ ਨੇ, ਪਰ ਸਿੱਧੇ ਰਸਤੇ ਨਹੀਂ ਚੱਲਦੇ, ਖੱਡੇ ਵਾਲੇ ਰਸਤੇ ਤੇ ਚੱਲਦੇ ਨੇ, ਕਿਚੜ ਚ ਫਸਣ ਦੀ ਕੋਸ਼ਿਸ਼ ਕਰਦੇ ਨੇ, ਕਿਚੜ ਚੋਂ ਨਿਕਲਣ ਦਾ ਉਪਾਅ ਨਹੀਂ ਕਰਦੇ। ਕਹਿੰਦੇ ਨੇ ਇੱਕ ਦੋ ਚਾਰ ਦੀ ਕੀ ਗੱਲ ਕਰਾਂ ਮੈਂ। ਗੁਰੂ ਨਾਨਕ ਸਾਹਿਬ ਬੜੀ ਰੂਹਾਨੀ ਬੇਸ ਪ੍ਰਗਟ ਕਰਦੇ ਨੇ, ਕਹਿੰਦੇ ਨੇ ਸ੍ਰਿਸ਼ਟੀ ਦੀਆਂ ਸਾਰੀਆਂ ਰੂਹਾਂ ਜਿਹੜੇ ਮਨੁੱਖੇ ਜਨਮ ਵਿੱਚ ਆ ਰਹੀਆਂ ਹਨ, ਸਾਰੇ ਇੱਕੋ ਸਵਾਦ ਦੇ ਵਿੱਚ ਫਸੀਆਂ ਨੇ। ਇੱਕੋ ਸਵਾਦ ਕਿਹੜਾ? ਸੰਸਾਰ ਦਾ। ਇੱਕ ਸੰਸਾਰ ਲਫ਼ਜ਼ ਦੇ ਵਿੱਚ ਵਸਤੂ ਪਦਾਰਥ ਔਰ ਸੰਬੰਧ ਸਾਰੀ ਸ਼ੈ ਆ ਜਾਂਦੀ ਹੈ। ਯਾਨੀ ਕਿ ਸਾਰੀਆਂ ਹੀ ਰੂਹਾਂ ਜਿਹੜੀਆਂ ਨੇ ਇਹ ਫਸੀ ਜਾ ਰਹੀਆਂ ਨੇ, ਇੱਕੋ ਸਵਾਦ ਨੂੰ ਚੱਟੀ ਜਾ ਰਹੀਆਂ ਨੇ। ਇਹ ਨਹੀਂ ਪਤਾ ਕਿ ਇਹ ਸਵਾਦ ਚੱਟਣ ਦੇ ਬਾਅਦ ਇਹਦਾ ਭੁਗਤਾਨ ਵੀ ਦੇਣਾ ਪੈਣਾ।
ਇੱਕ ਅਧਨਾਈ ਅਸ ਰਸੀਅੜਾ ਕਾ ਵਿਲ ਜਾਈ ਓਠੀ,
ਕਹਿੰਦੇ ਬਿਰਲਿਆਂ ਚੋਂ ਬਿਰਲਾ ਕੋਈ ਇੱਕ ਅੱਧਾ ਮਿਲਦਾ ਹੈ, ਅਰਬਾਂ ਦੇ ਵਿੱਚੋਂ ਜਿਹੜਾ ਨਾਮ ਦਾ ਰਸੀਆ ਹੁੰਦਾ ਹੈ ਉਹਦਾ ਹੀ ਮਨ ਜਾ ਕਰਕੇ ਬੁੱਠਾ, ਯਾਨੀ ਕਿ ਉਸਦੇ ਵਿੱਚ ਰਚਦਾ ਹੈ ਔਰ ਆਤਮਾ ਦਾ ਕਲਿਆਣ ਕਰਨ ਦੇ ਕਾਬਿਲ ਹੁੰਦਾ ਹੈ। ਯਾਨੀ ਕਿ ਬਿਰਲਿਆਂ ਚੋਂ ਬਿਰਲਾ ਗੁਰੂ ਨਾਨਕ ਸਾਹਿਬ ਕਹਿ ਰਹੇ।
ਏ ਮਨ ਮੇਰੇ ਪਰਮ ਨ ਕੀਜੇ,
ਕਹਿੰਦੇ ਨੇ ਹੇ ਮਨ ਮੇਰੇ ਭਰਮ ਨਾ ਕੀਜੇ। ਇਹ ਭਰਮ ਕਿਹਨੇ ਖੜਾ ਕੀਤਾ? ਮਨ ਨੇ। ਅਗਰ ਗੁਰੂ ਅਧੂਰਾ ਹੋਵੇ ਤੇ ਸਿੱਖ ਦਾ ਕਲਿਆਣ ਕਿਵੇਂ ਹੋ ਸਕਦਾ? ਅਗਰ ਰਸਤਾ ਦੇਣ ਵਾਲਾ ਗਾਈਡ ਹੀ ਅਧੂਰਾ ਹੋਵੇ, ਉਸਨੂੰ ਰਸਤੇ ਦੀ ਖਬਰ ਨਾ ਹੋਏ ਤੇ ਸਾਨੂੰ ਮੰਜ਼ਿਲ ਤੇ ਕਿਵੇਂ ਪਹੁੰਚਾ ਸਕਦਾ? ਤੇ ਅਸੀਂ ਹੁਕਮ ਕਿਦਾਂ ਮੰਨ ਰਹੇ ਹਾਂ? ਆਪਾਂ ਸਾਰੇ ਮਨ ਮੁਕਾ ਇੱਥੇ ਬੈਠੇ ਹਾਂ, ਕੋਈ ਮਤ ਸੋਚਿਆ ਕਿ ਮੈਂ ਗੁਰਮੁਖ ਹਾਂ ਜਾਂ ਗੁਰੂ ਦੇ ਹੁਕਮ ਦਾ ਬੰਦਾ, 6-8 ਘੰਟੇ ਦੀ ਡਿਊਟੀ ਦੇ ਕੇ ਇੱਥੇ ਬੈਠੇ ਹਾਂ। ਸਾਰੇ ਅਹੰਕਾਰ ਚੋਂ ਬਾਹਰ ਨਿਕਲ ਆਓ, ਯਾਨੀ ਕਿ ਆਪਾਂ ਸਾਰੇ ਹੀ ਮਨ ਦੇ ਹੁਕਮ ਵਿੱਚ ਬੈਠੇ ਹਾਂ ਤੇ ਮਨਮੁਖੀ ਆ ਗਏ ਹਾਂ। ਤੇ ਕਹਿੰਦੇ ਨੇ ਮਨ ਜਿਹੜਾ ਖੁਦ ਭਰਮ ਦੇ ਵਿੱਚ ਹੈ। ਮਨ ਤੂੰ ਆਪਣਾ ਮੂਲ ਪਛਾਣ, ਤੂੰ ਜੋਤ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਤੂੰ ਜੋਤ ਦਾ ਅੰਸ਼ ਹੈ, ਜੋਤ ਦੀ ਤਾਕਤ ਹੈ, ਆਪਣੇ ਮੂਲ ਦੀ ਪਛਾਣ ਕਰ। ਉਹ ਖੁਦ ਘਰੋਂ ਭੁੱਲਿਆ ਬੈਠਾ ਹੈ ਔਰ ਅਸੀਂ ਉਹਦੇ ਗੁਲਾਮ ਬੈਠੇ ਹਾਂ, ਸਾਨੂੰ ਰਸਤਾ ਕਿਵੇਂ ਮਿਲ ਜਾਏਗਾ? ਵਿਚਾਰ ਕਰਕੇ ਦੇਖ ਲਓ।
ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੇ,
ਔਰ ਗੁਰਮੁਖ ਸੇਵਾ ਯਾਨੀ ਕਿ ਗੁਰਮੁਖ ਲਫ਼ਜ਼ ਆਇਆ ਸਤਿਗੁਰੂ ਲਈ, ਸਤਿਗੁਰ ਦੀ ਸੇਵਾ ਯਾਨੀ ਕਿ ਸਤਿਗੁਰ ਦੇ ਰਸਤੇ ਤੇ ਚੱਲ ਕਰਕੇ ਹੀ ਇਹ ਆਤਮਾ ਜਿਹੜੀ ਹੈ ਇਸ ਰਸ ਨੂੰ, ਅੰਮ੍ਰਿਤ ਨੂੰ ਪੀ ਸਕਦੀ ਹੈ। ਜਿਸ ਅੰਮ੍ਰਿਤ ਦੀ ਤਲਾਸ਼ ਇਸ ਮੁਲਕ 'ਚ ਅਸੀਂ ਕਰ ਰਹੇ ਹਾਂ, ਇਸ ਮੁਲਕ 'ਚ ਅੰਮ੍ਰਿਤ ਹੈ ਹੀ ਨਹੀਂ ਤੇ ਮਿਲ ਕਿੱਥੋਂ ਜਾਏਗਾ? ਸੂਈ ਨਾਲ ਵਾਲੇ ਕਮਰੇ 'ਚ ਇਸ ਕਮਰੇ 'ਚ ਤਲਾਸ਼ ਕਰ ਰਹੇ ਹਾਂ, ਕਿਆ ਵਸਤੂ ਮਿਲ ਜਾਏਗੀ? ਸੂਈ ਮਿਲ ਜਾਏਗੀ? ਉਹੀ ਹਾਲਤ ਸਾਡੇ ਸਾਰਿਆਂ ਦੀ ਹੋ ਰਹੀ ਹੈ ਕਿ ਅੰਮ੍ਰਿਤ ਰੂਹਾਨੀ ਮੰਡਲਾਂ ਦੇ ਵਿੱਚ ਪਰ ਬ੍ਰਹਮ ਦੇ ਵਿੱਚ ਹੈ। ਪਰ ਬ੍ਰਹਮ ਦਾ ਅੰਮ੍ਰਿਤ ਸਾਧ ਸੰਗਤ ਜੀ ਇਸ ਮੁਲਕ ਦੇ ਵਿੱਚ ਕਿੱਥੋਂ ਮਿਲ ਜਾਏਗਾ? ਇਹ ਤੇ ਮੁਰਦਿਆਂ ਦਾ ਮੁਲਕ ਹੈ, ਮ੍ਰਿਤ ਲੋਕ ਕਿਹਾ ਜਾਂਦਾ ਹੈ। ਮ੍ਰਿਤ ਲੋਕ ਦੇ ਵਿੱਚ ਅੰਮ੍ਰਿਤ ਆ ਹੀ ਨਹੀਂ ਸਕਦਾ। ਅਗਰ ਅੰਮ੍ਰਿਤ ਦੀ ਉਸ ਕੁੰਡ ਦੀ ਇੱਕ ਬੂੰਦ ਵੀ ਆ ਗਈ ਨਾ ਤੇ ਇਹ ਮ੍ਰਿਤ ਲੋਕ ਨਹੀਂ ਬਣੇਗਾ, ਇਹ ਅਮਰ ਲੋਕ ਬਣ ਜਾਏਗਾ, ਸਾਰੇ ਅਮਰ ਹੋ ਜਾਣਗੇ। ਫਿਰ ਅਸੀਂ ਕਿਹੜੇ ਅੰਮ੍ਰਿਤ ਵਿੱਚ ਫਸੇ ਹਾਂ? ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾ ਸਾਧਨਾ ਆਈਆ। ਜੋ ਕਸਤੂਰੀ ਮਿਰਗ ਨਾ ਜਾਣੇ ਪਰਮ ਦਾ ਪਰਮ ਪਲਾਈਆ। ਕਸਤੂਰੀ ਕਿੱਥੇ ਹੈ? ਮਿਰਗ ਦੀ ਲਾਭੀ ਦੇ ਵਿੱਚ ਹੈ, ਪਰ ਤਲਾਸ਼ ਕਰ ਰਹੀ ਹੈ ਝਾੜੀਆਂ ਦੇ ਵਿੱਚ। ਪਾਲਦੀ ਪਾਲਦੀ ਮਰ ਗਈ, ਪਰ ਉਸਨੂੰ ਕਸਤੂਰੀ ਦੀ ਸੁਗੰਧ ਦਾ ਪਤਾ ਨਹੀਂ ਚੱਲਿਆ। ਉਸੇ ਤਰੀਕੇ ਦੇ ਨਾਲ ਇਹ ਅੰਮ੍ਰਿਤ ਜਿਹੜਾ ਇਸ ਸਰੀਰ ਦੇ ਵਿੱਚੋਂ ਨਿਕਲ ਕਰਕੇ ਆਤਮਾ ਪਰ ਬ੍ਰਹਮ ਦੇ ਪਹੁੰਚ ਕਰਕੇ ਸੇਵਨ ਕਰ ਸਕਦੀ ਹੈ, ਤਾਂ ਹੀ ਅਮਰ ਹੁੰਦੀ ਹੈ, ਤਾਂ ਹੀ ਜਾ ਕਰਕੇ 12 ਸੂਰਜ ਦੀ ਤਾਕਤ ਇਸ ਦੀ ਪ੍ਰਗਟ ਹੁੰਦੀ ਹੈ। ਹੋਰ ਕਿਸੇ ਵੀ ਜਗ੍ਹਾ ਨਾ ਇਹ ਅੰਮ੍ਰਿਤ ਮੌਜੂਦ ਹੈ, ਨਾ ਕਿਸੇ ਭਰਮ ਦੇ ਵਿੱਚ ਫਸਣ ਦੀ ਕੋਸ਼ਿਸ਼ ਕਰੋ। ਇਹ ਅੰਮ੍ਰਿਤ ਦੇ ਪੀਣ ਦਾ ਸ਼ੌਕ ਰੱਖਦੇ ਹੋ ਤੇ ਇਸ ਕਬਰ ਦੇ ਵਿੱਚੋਂ ਨਿਕਲਣ ਦਾ ਵੀ ਸ਼ੌਕ ਰੱਖੋ। ਬਿਨਾਂ ਕਬਰ ਦੇ ਵਿੱਚੋਂ ਨਿਕਲੇ ਕਦੇ ਵੀ ਅੰਮ੍ਰਿਤ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਸਤਿਗੁਰ ਸੇਵੇ ਸੀਮਾ ਪੁਰਖ ਸੰਸਾਰੇ।
ਸਤਿਗੁਰ ਦੀ ਐਸੀ ਸੇਵਾ ਇਸ ਰਸਤੇ ਤੇ ਚੱਲਣ ਦੇ ਬਾਅਦ ਉਹ ਆਤਮਾ ਕੀ ਹੁੰਦੀ ਹੈ? ਮਹਾਂਪੁਰਖ ਸੰਸਾਰੇ। ਪੁਰਖ ਲਫ਼ਜ਼ ਆਇਆ ਪਰਮਾਤਮਾ ਦੇ ਲਈ। ਮਹਾਂ ਕਹਿੰਦੇ ਨੇ ਪਰਮਾਤਮਾ ਦੇ ਬਰਾਬਰ ਹੀ ਬਣ ਜਾਂਦਾ। ਇਸ ਜਗਤ ਦੇ ਵਿੱਚ ਉਸਨੂੰ ਪਰਮਾਤਮਾ ਕਿਹਾ ਜਾਂਦਾ। ਅਸੀਂ ਕਿਆ ਕਹਿੰਦੇ ਹਾਂ? ਗੁਰੂ ਨੂੰ ਪਰਮਾਤਮਾ ਕਹਿੰਦੇ ਹਾਂ। ਸਤਿਗੁਰੂ ਨੂੰ ਪਰਮਾਤਮਾ ਕਿਉਂ ਕਹਿੰਦੇ ਹਾਂ? ਕਿਉਂਕਿ ਉਸ ਆਤਮਾ ਨੇ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਇਸ ਕਰਕੇ ਅਸੀਂ ਉਸਨੂੰ ਵੀ ਪਰਮਾਤਮਾ ਕਹਿੰਦੇ ਹਾਂ। ਤੇ ਕਹਿੰਦੇ ਨੇ ਮਹਾਂਪੁਰਖ ਸੰਸਾਰ ਦੀ ਪਦਵੀ ਉਸਨੂੰ ਮਿਲ ਜਾਂਦੀ ਹੈ। ਇਸ ਸੰਸਾਰ ਦੇ ਵਿੱਚ ਉਸਨੂੰ ਪਰਮਾਤਮਾ ਕਹਿ ਕਰਕੇ ਯਾਦ ਕੀਤਾ ਜਾਂਦਾ। ਉਸਦਾ ਸਿਰਫ ਆਪਣਾ ਹੀ ਕਲਿਆਣ ਨਹੀਂ ਹੋ ਜਾਂਦਾ, ਕੁੱਲ ਸਗਲ ਨਿਸਤਾਰੇ। ਕੁੱਲ ਦਾ ਭਾਵ ਸਾਡੀ ਜਾਤ ਬਰਾਦਰੀ ਦੀ ਗੱਲ ਨਹੀਂ ਹੈ, ਕੁੱਲ ਦਾ ਭਾਵ ਹੈ ਕਿ ਮਨੁੱਖ ਜਾਤ, ਯਾਨੀ ਕਿ ਜਿਹੜੀ ਆਤਮਾ ਪਰਮਾਤਮਾ ਨੂੰ ਮਿਲ ਜਾਈ ਉਸ ਵਿੱਚ ਇਤਨੀ ਸਮਰੱਥਾ ਆ ਜਾਂਦੀ ਹੈ ਕਿ ਪਲਕ ਚ ਪਕੜੇ ਇਸ ਸ੍ਰਿਸ਼ਟੀ ਦੀ ਸਾਰੀ ਮਨੁੱਖੀ ਕਿਆ ਜੜ ਚੇਤਨ ਦੇ ਵਿੱਚ ਆਤਮਾ ਨੂੰ ਸੱਚਖੰਡ ਲਿਜਾਣ ਦੇ ਕਾਬਿਲ ਬਣ ਜਾਂਦੀ ਹੈ। ਯਾਨੀ ਕਿ ਪਰਮਾਤਮਾ ਦਾ ਅੰਸ਼ ਜਿਹੜਾ ਸੀ ਆਤਮਾ, ਇਹ ਹੈ ਕੁੱਲ, ਇਹ ਸਾਰੇ ਕੁੱਲ ਦਾ ਉਧਾਰ ਕਰਨ ਦੇ ਕਾਬਿਲ ਬਣ ਜਾਂਦੀ ਹੈ। ਉਹ ਆਤਮਾ ਹਰੀ ਦੇ ਨਾਮ ਇਸ ਆਵਾਜ਼ ਨੂੰ ਅੰਤਰ ਦੇ ਵਿੱਚ ਹਮੇਸ਼ਾ ਹਾਜ਼ਰ ਨਾਜ਼ਰ ਯਾਨੀ ਕਿ ਪ੍ਰਗਟ ਕਰਕੇ ਉਸ ਦੇ ਨਾਲ ਜੁੜੀ ਰਹਿੰਦੀ ਹੈ। ਇਸ ਨਾਮ ਇਸ ਆਵਾਜ਼ ਦੇ ਨਾਲ ਪ੍ਰਕਾਸ਼ ਦੇ ਨਾਲ ਜੁੜ ਕਰਕੇ ਹੀ ਇਹ ਆਤਮਾ ਜਿਹੜੀ ਹੈ ਸੰਸਾਰ ਤੋਂ ਪਾਰ ਜਾ ਸਕਦੀ ਹੈ, ਨਹੀਂ ਤੇ ਇਹਨਾਂ ਮੁਰਦਿਆਂ ਦੇ ਮੁੱਲ ਚੋਂ ਕਦੀ ਬਾਹਰ ਨਹੀਂ ਜਾ ਸਕਦੀ। ਸਤਿਗੁਰ ਦੀ ਐਸੀ ਸੇਵਾ ਯਾਨੀ ਕਿ ਸਤਿਗੁਰ ਦੇ ਦੱਸੇ ਰਸਤੇ ਤੇ ਚੱਲ ਰਹੀ ਹੈ, ਤੇ ਜਿਹੜੇ ਕਿ ਅਸੀਂ ਅੱਜ ਮਨ ਦੇ ਗੁਲਾਮ ਬਣੇ ਆ, ਮਨ ਸਾਡਾ ਗੁਲਾਮ ਹੋ ਜਾਂਦਾ। ਬਿਨਾਂ ਇਸ ਸਰੀਰ ਦੀ ਹੋਮਾ ਦੇ ਵਿੱਚੋਂ ਨਿਕਲ ਕਰਕੇ ਕਦੇ ਵੀ ਅੰਤਰ ਦੇ ਕਮਲ ਦਾ ਪ੍ਰਕਾਸ਼ ਪ੍ਰਾਪਤ ਨਹੀਂ ਹੋ ਸਕਦਾ। ਇਸ਼ਾਰਾ ਹੈ ਦੋਨੋਂ ਅੱਖਾਂ ਦੇ ਪਿੱਛੇ ਆਗਿਆ ਚੱਕਰ ਦੇ ਵਿੱਚ ਪ੍ਰਵੇਸ਼ ਦਾ, ਜਿੱਥੇ ਕਿ ਉਸ ਕਾਲ ਦੀ 1000 ਬੱਤੀ ਦੀ ਰੋਸ਼ਨੀ ਵਾਲਾ ਕਮਲ ਮੌਜੂਦ ਹੈ, ਜਿਹਦੇ ਵਿੱਚ ਅਸੰਖ ਰਿਸ਼ੀ ਮੁਨੀ ਜਿਹੜੇ ਨੇ ਉਸ ਲੁਭਾਵਨੀ ਰੋਸ਼ਨੀ ਦਾ ਆਨੰਦ ਲੈ ਰਹੇ ਨੇ। ਉਸ ਜਗ੍ਹਾ ਅਨਹਦ ਸ਼ਬਦ ਵੱਜ ਰਿਹਾ ਹੈ, ਇਹ ਸ਼ਬਦ ਹੀ ਹੈ ਜਿਸ ਨੂੰ ਨਾਮ ਕਿਹਾ ਗਿਆ, ਜਿਸ ਦੇ ਨਾਲ ਆਤਮਾ ਦਾ ਕਲਿਆਣ ਹੋ ਸਕਦਾ। ਨਾਮ ਦੇ ਵਿੱਚ ਰਚ ਕੇ ਇਸ ਆਵਾਜ਼ ਦੇ ਰਿਵਾਜ ਨੂੰ ਪ੍ਰਾਪਤ ਕਰਕੇ ਹੀ ਆਤਮਾ ਦਾ ਕਲਿਆਣ ਹੁੰਦਾ, ਪਰ ਕਦੋਂ ਹੁੰਦਾ? ਘਰ ਮੈਂ ਉਦਾਸਾ, ਘਰ ਦੇ ਵਿੱਚ ਉਦਾਸ। ਘਰ ਕਿਹੜਾ ਸੀ? ਇਹ ਸਰੀਰ। ਘਰ ਦੇ ਇਸ ਸਰੀਰ ਦੇ ਵਿੱਚ ਉਦਾਸ ਕੌਣ ਹੈ? ਜਿਹੜਾ ਕਿ ਨੌ ਦੁਆਰਿਆਂ ਚੋਂ ਨਿਕਲ ਗਿਆ, ਯਾਨੀ ਕਿ ਇੰਦਰੀ ਬਲ ਦੇ ਵਿੱਚੋਂ ਨਿਕਲਣ ਦੇ ਬਾਅਦ ਹੀ ਉਹ ਨਾਮ ਦੇ ਵਿੱਚ ਰਸ ਸਕਦਾ ਹੈ ਔਰ ਆਤਮਾ ਦਾ ਕਲਿਆਣ ਕਰ ਸਕਦਾ। ਇਸ ਰਸਤੇ ਸਤਿਗੁਰ ਦੇ ਦੱਸੇ ਸੇਵਾ ਯਾਨੀ ਕਿ ਰਸਤੇ ਤੇ ਚੱਲ ਕੇ ਇਸ ਆਵਾਜ਼ ਨੂੰ ਬਾਣੀ ਨੂੰ ਪ੍ਰਾਪਤ ਕਰਕੇ ਉਹ ਆਪ ਵੀ ਬਾਣੀ ਦਾ ਹੀ ਰੂਪ ਹੋ ਜਾਂਦਾ ਹੈ ਔਰ ਇਸ ਜਗਤ ਦੇ ਵਿੱਚ ਸੱਚੀ ਬਾਣੀ ਦੇ ਰੂਪ ਦੇ ਵਿੱਚ ਪ੍ਰਚਾਰਿਤ ਕਰਦਾ ਹੈ।
ਯੁਗ ਯੁਗ ਭਗਤੀ ਆਖ
ਵਖਾਣੀ। ਹਰ ਯੁਗ ਦੇ ਵਿੱਚ ਭਗਤਾਂ ਨੇ ਆ ਕਰਕੇ ਉਸ ਸ਼ਬਦ ਨੂੰ ਪ੍ਰਾਪਤ ਕਰਕੇ ਇਸ ਜਗਤ ਦੇ ਵਿੱਚ ਅਕਥ ਨੂੰ ਕਥਿਆ ਹੈ, ਕਿਉਂਕਿ ਇਹ ਅਕਥ ਹੈ, ਮਨ ਬੁੱਧੀ ਔਰ ਇੰਦਰੀਆਂ ਦੀ ਸੀਮਾ ਤੋਂ ਪਰੇ ਦੀ ਜਿਹੜੀ ਚੀਜ਼ ਹੈ ਜਿਸ ਨੂੰ ਨਾਮ ਜਾਂ ਸ਼ਬਦ ਕਿਹਾ ਗਿਆ, ਇਹ ਤਾਂ ਹੀ ਪ੍ਰਗਟ ਕੀਤਾ ਜਾ ਸਕਦਾ ਜਿਹੜਾ ਉਸ ਦੇ ਨਾਲ ਜੁੜ ਚੁੱਕਾ ਹੋਏ ਔਰ ਉਹ ਜੁੜਨ ਵਾਲੇ ਨੂੰ ਹੀ ਭਗਤ ਕਿਹਾ ਗਿਆ ਹੈ। ਔਰ ਹਰ ਯੁਗ ਦੇ ਵਿੱਚ ਭਗਤ ਹੀ ਇਸ ਭੇਤ ਨੂੰ ਪ੍ਰਗਟ ਕਰਦੇ ਨੇ, ਯਾਨੀ ਕਿ ਅਕਾਲ ਪੁਰਖ ਭਗਤ ਦੇ ਜ਼ਰੀਏ ਹੀ ਇਹ ਸਾਰੀ ਬਾਣੀ ਇਸ ਜਗਤ ਦੇ ਪ੍ਰਚਾਰਿਤ ਕਰਦੇ ਹਨ। ਉਹ ਜੀਵਾਤਮਾ ਦਿਨ ਰਾਤ ਫਿਰ ਉਹ ਸਾਰੰਗ ਬਾਣੀ ਲਫ਼ਜ਼ ਪਰਮਾਤਮਾ ਲਈ ਲਾਇਆ, ਅਕਾਲ ਪੁਰਖ ਦੇ ਵਿੱਚ ਹੀ ਰਚਿਆ ਰਹਿੰਦਾ ਹੈ।
ਨਾਨਕ ਨਾਮ ਰਤੇ ਨੀ ਕੇਵਲ ਨਿਰਬਾਣੀ।
ਉਹਨਾਂ ਨੇ ਸਾਹਿਬ ਉਪਦੇਸ਼ ਕਰਦੇ ਨੇ ਕਿ ਨਾਮ ਨੂੰ ਪ੍ਰਾਪਤ ਕਰਨ ਵਾਲੀ ਆਤਮਾ ਜਿਹੜੀ ਹੈ ਪਵਿੱਤਰ ਹੋ ਜਾਂਦੀ ਹੈ ਔਰ ਉਹ ਲਸਟ ਨੂੰ ਮਾਰ ਕਰਕੇ ਆਪਣੀ ਆਤਮਾ ਦਾ ਕਲਿਆਣ ਕਰਨ ਦੇ ਕਾਬਿਲ ਹੋ ਜਾਂਦੀ ਹੈ। ਸੋ ਅੱਜ ਦੇ ਇਸ ਸਤਸੰਗ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸੱਚਖੰਡ ਤੋਂ ਜਿਹੜੀ ਬਾਣੀ ਦਿੱਤੀ ਹੈ, ਬਿਲਕੁਲ ਸਪਸ਼ਟ ਭੇਜ ਦਿੱਤੇ ਨੇ ਉਹ ਸਾਰੇ ਭਰਮ ਵੀ ਦੂਰ ਕਰ ਦਿੱਤੇ ਨੇ। ਇੱਥੇ ਕੋਈ ਗਿਣਤੀ ਦਾ ਸਵਾਲ ਨਹੀਂ ਹੈ ਕਿ ਸੁਣਨ ਵਾਲੇ ਕਿਤਨੇ, ਸਾਰੇ ਭਰਮਾਂ ਚੋਂ ਨਿਕਲ ਜਾਓ। ਸੱਚਖੰਡ ਦੀ ਬਾਣੀ ਜਦੋਂ ਗੁਰੂ ਨਾਨਕ ਸਾਹਿਬ ਦੇ ਮੁਖਾਰਬਿੰਦ ਚੋਂ ਉਚਾਰੀ, ਜਿਸ ਸਮੇਂ ਕਾਲ ਦੇ ਵਿੱਚ 500 ਸਾਲ ਪਹਿਲੇ ਕੀਤੀ ਗਈ ਸੀ, ਉਸ ਵੇਲੇ ਸੁਣਨ ਵਾਲਾ ਇੱਕ ਵੀ ਨਹੀਂ ਹੁੰਦਾ ਸੀਗਾ। ਕਹਿੰਦੇ ਸਨ ਮਰਦਾਨਿਆ ਬਾਣੀ ਆਈ ਹੈ ਰਬਾਬ ਛੇੜ, ਉਹ ਰਾਗ ਛੇੜਦਾ ਸੀ ਔਰ ਉਸ ਵੇਲੇ ਜਿਹੜੀ ਬਾਣੀ ਤਾਕਤ ਆਉਂਦੀ ਸੀ ਲਫ਼ਜ਼ਾਂ ਦੇ ਜ਼ਰੀਏ, ਆਪਣੇ ਕੋਲ ਝੋਲਾ ਰੱਖਦੇ ਸਨ, ਕਲਮ ਦਵਾਤ ਰੱਖਦੇ ਸਨ, ਇਸ ਬਾਣੀ ਨੂੰ ਲਿਖਦੇ ਸਨ, ਕੋਈ ਸੁਣਨ ਵਾਲਾ ਵੀ ਨਹੀਂ ਹੁੰਦਾ ਸੀ। ਇਸ ਵੇਲੇ ਤੇ ਅਸੀਂ ਬੜੇ ਵੱਡੇ ਭਾਗਾਂ ਵਾਲੇ ਹਾਂ ਕਿ ਕੁਝ ਤੇ ਰੂਹਾਂ ਹੈ ਜਿਹੜੀਆਂ ਸੁਣਨ ਵਾਲੀਆਂ ਨੇ, ਤੇ ਇਹਨਾਂ ਦੇ ਵਿੱਚੋਂ ਵੀ ਵਿਚਾਰ ਕਰਕੇ ਦੇਖ ਲਓ ਕਿਹੜੀਆਂ ਨੇ ਜਿਹੜੀ ਕਿ ਗੁਰੂ ਦੀ ਸੇਵਾ ਨੂੰ ਕਮਾਣਗੀਆਂ, ਯਾਨੀ ਕਿ ਇਸ ਰਸਤੇ ਤੇ ਚੱਲਣ ਚੱਲ ਕੇ ਆਤਮਾ ਦਾ ਕਲਿਆਣ ਕਰਨ ਦੇ ਕਾਬਿਲ ਬਣਨਗੀਆਂ। ਤੋ ਸਾਰੇ ਸ਼ਬਦ ਦਾ ਤਾਲਾ ਜਿਹੜਾ ਖੁੱਲ ਗਿਆ ਜਦੋਂ ਕਿ ਅਸੀਂ ਸੇਵਾ ਦਾ ਰਸਤਾ ਲਫ਼ਜ਼ ਦਾ ਭਾਵ ਜਿਹੜਾ ਅੰਤਰ ਦੇ ਵਿੱਚ ਧਾਰਨ ਕਰ ਲਿਆ, ਤੇ ਬਿਲਕੁਲ ਸਪਸ਼ਟ ਸ਼ਬਦ ਸੀਗਾ ਕਿ ਜਦ ਤੱਕ ਅਸੀਂ ਗੁਰੂ ਦੇ ਦੱਸੇ ਰਸਤੇ ਨੂੰ ਅਪਣਾ ਨਹੀਂ ਲਵਾਂਗੇ, ਅਮਲੀ ਜਾਮਾ ਨਹੀਂ ਪਹਿਨਾ ਲਵਾਂਗੇ, ਇਹ ਆਤਮਾ ਦਾ ਕਲਿਆਣ ਕਰਨ ਦੇ ਅਸੀਂ ਕਾਬਿਲ ਨਹੀਂ ਹੋ ਸਕਦੇ। ਅਨੰਤ ਕਾਲ ਤੋਂ ਅਸੀਂ ਫਸੇ ਹੋਏ ਆ। ਇਸ ਚੋਪੜੀ ਯੁੱਗ ਦੀ ਗੱਲ ਕਰੀਏ ਤੇ 45 ਲੱਖ ਸਾਲ ਹੋ ਗਏ ਨੇ ਇਸ ਚੋਪੜੀ ਯੁੱਗ ਦੇ ਵਿੱਚ ਇਸ ਆਤਮਾ ਨੂੰ ਫਸੇ, ਜਦਕਿ ਅਨੰਤ ਯੁੱਗ ਬੀਤ ਚੁੱਕੇ ਨੇ, ਅਨੰਤ ਚੋਪੜੀਆਂ ਹੋ ਚੁੱਕੀਆਂ, ਕਿਸੇ ਕੋਲ ਇਸ ਦੀ ਗਣਨਾ ਨਹੀਂ ਹੈ। ਅਸੀਂ ਇਸ ਸ੍ਰਿਸ਼ਟੀ ਦਾ ਹਿੱਸਾ ਬਣੇ ਆ। ਇਸ ਤੋਂ ਸਪਸ਼ਟ ਹੈ ਕਿ ਐਸੀਆਂ ਸੇਵਾ ਸਾਡਾ ਕਲਿਆਣ ਨਹੀਂ ਕਰ ਸਕਦੀਆਂ ਜਿਹੜੀ ਕਿ ਅਸੀਂ ਲੈ ਕਰਕੇ ਭਾਵ ਬੈਠੇ ਹਾਂ। ਤਾਂ ਹੀ ਹੋਏਗਾ ਜਦੋਂ ਕਿ ਅਸੀਂ ਇਸ ਦੱਸੇ ਗਏ ਰਸਤੇ ਦੇ ਉੱਤੇ ਪੂਰਨ ਮੁਕੰਮਲ ਉਤਰਾਂਗੇ ਔਰ ਸਹਿਜੇ ਸਹਿਜ ਸਮਾਈ। ਇਹ ਕੋਈ ਛੋਟਾ ਰਸਤਾ ਨਹੀਂ ਹੈ ਕਿ ਇੱਕ ਜਨਮ ਵਿੱਚ ਤੈਅ ਹੋ ਜਾਏਗਾ। ਅਨੰਤ ਜਨਮਾਂ ਦੀ ਮੈਲ ਹੈ। ਅਨੰਤ ਜਨਮਾਂ ਦੇ ਵਿੱਚ ਪੁੰਨ ਕਰਮ ਕਰਨ ਦੇ ਨਾਲ, ਪੁੰਨ ਦਾ ਭਾਵ ਕੀ ਹੈ, ਕੋਈ ਦਾਨ ਪੁੰਨ ਦੀ ਗੱਲ ਨਹੀਂ ਹੈ, ਪਰਮਾਤਮਾ ਦੀ ਅਸ਼ਕਤੀ ਯਾਨੀ ਕਿ ਸੰਸਾਰ ਦੀ ਲਸਟ ਨੂੰ ਮਾਰਨਾ ਔਰ ਪਰਮਾਤਮਾ ਨੂੰ ਮਿਲਣ ਦੇ ਸ਼ੌਕ ਨੂੰ ਪੈਦਾ ਕਰਨਾ। ਸੋ ਇਹੀ ਹੈ ਅੱਜ ਦਾ ਇਹ ਉਪਦੇਸ਼ ਸੱਚਖੰਡ ਤੋਂ ਜਿਹੜਾ ਸਾਡੀ ਝੋਲੀਆਂ 'ਚ ਤਕਸੀਮ ਕੀਤਾ ਗਿਆ। ਤੇ ਆਤਮਾ ਦਾ ਕਲਿਆਣ ਅਸੀਂ ਤਾਂ ਹੀ ਕਰ ਪਾਵਾਂਗੇ ਜਦੋਂ ਅਸੀਂ ਗੁਰੂ ਦੀ ਸੇਵਾ ਯਾਨੀ ਕਿ ਇਸ ਰਸਤੇ ਨੂੰ ਅਪਣਾ ਲਵਾਂਗੇ, ਯਾਨੀ ਕਿ ਅਮਲੀ ਜਾਮਾ ਪਹਿਨਾ ਲਵਾਂਗੇ। ਨਾ ਕੋਈ ਹੋਰ ਰਸਤਾ ਹੈ, ਨਾ ਕੋਈ ਹੋਰ ਧਰਮ ਹੈ, ਨਾ ਕੋਈ ਵਿਧੀ ਹੈ, ਨਾ ਕੋਈ ਪ੍ਰਕਿਰਿਆ ਹੈ ਜਿਨ੍ਹਾਂ ਨੂੰ ਲੈ ਕਰਕੇ ਅਸੀਂ ਬੈਠੇ ਹਾਂ। ਅਹੰਕਾਰ ਦੇ ਵਿੱਚ, ਇਸ ਸੰਕਾਰ ਦੇ ਵਿੱਚ ਨਿਕਲ ਕਰਕੇ ਇਹ ਸਾਰੇ ਭਰਮ ਦੂਰ ਕਰ ਦਿਓ ਔਰ ਐਸੇ ਰਸਤੇ ਨੂੰ ਅਪਣਾ ਲਓ ਜਿਹੜੇ ਸੱਚਖੰਡ ਤੋਂ ਉਪਦੇਸ਼ਿਤ ਕੀਤੇ ਜਾਂਦੇ ਨੇ। ਕਿਸੇ ਵਿਸ਼ੇਸ਼ ਲਫ਼ਜ਼, ਕਿਸੇ ਵਿਸ਼ੇਸ਼ ਆਕਾਰ ਨੂੰ ਪ੍ਰਚਾਰਿਤ ਨਹੀਂ ਕੀਤਾ ਜਾਂਦਾ, ਨਾ ਕੋਈ ਮਤ ਜਾਂ ਧਰਮ ਦੀ ਗੱਲ ਕੀਤੀ ਜਾਂਦੀ ਹੈ। ਬਿਲਕੁਲ ਸੱਚੋ ਸੱਚ ਬਾਣੀ ਜਿਹੜੀ ਹੈ ਸੱਚਖੰਡ ਤੋਂ ਇਸ ਵਕਤ ਸਿੱਧੀ ਸਾਡੀ ਝੋਲੀਆਂ 'ਚ ਤਕਸੀਮ ਕੀਤੀ ਗਈ ਹੈ। ਅਤੇ ਇਸ ਬਾਣੀ ਦਾ ਮਾਣ ਕੀ ਹੈਗਾ ਕਿ ਅਸੀਂ ਇਸ ਦੇ ਉੱਤੇ ਅਮਲੀ ਜਾਮਾ ਪਹਿਨਾਈਏ ਔਰ ਇਸ ਦਾ ਨਿਰਾਦਰ ਕੀ ਹੈਗਾ ਕਿ ਅਸੀਂ ਇੱਕ ਕੰਨੋਂ ਸੁਣੀਏ ਔਰ ਦੂਏ ਕੰਨੋਂ ਕੱਢ ਦਈਏ, ਜਿਹੜਾ ਕਿ ਅਸੀਂ ਅਨੰਤ ਕਾਲ ਤੋਂ ਅੱਜ ਤੱਕ ਕਰਦੇ ਆ ਰਹੇ ਹਾਂ ਔਰ ਇਸੀ ਕਾਰਨ ਅਸੀਂ ਇਸ ਸ੍ਰਿਸ਼ਟੀ ਦਾ ਹਿੱਸਾ ਬਣੇ ਹਾਂ ਔਰ ਆਤਮਾ ਦਾ ਕਲਿਆਣ ਕਰਨ ਦੇ ਕਾਬਿਲ ਨਾ ਬਣ ਸਕੇ। ਉਹ ਸਾਧ ਸੰਗਤ ਜੀ, ਗੁਰੂ ਸਾਹਿਬ ਜਿਹੜੀ ਬਾਣੀ ਸੱਚਖੰਡ ਤੋਂ ਦਿੰਦੇ ਹਨ ਉਹਦੇ ਵਿੱਚ ਕੋਈ ਭਿੰਨ ਭੇਦ ਨਹੀਂ ਰੱਖਦੇ। ਜਿਹੜਾ ਭਾਵ ਉਹ ਪ੍ਰਦਰਸ਼ਿਤ ਕਰਨਾ ਚਾਹੁੰਦੇ ਨੇ ਉਹਦੇ ਪ੍ਰਦਰਸ਼ਿਤ ਕਰਨ ਵਾਸਤੇ ਹੀ, ਪ੍ਰਗਟ ਕਰਨ ਵਾਸਤੇ ਹੀ ਕੁਛ ਤੁਕਾਂ ਵੀ ਲੈਂਦੇ ਨੇ, ਕੁਛ ਵਿਸ਼ਾਲਾ ਵੀ ਦਿੰਦੇ ਨੇ। ਕਿਸੇ ਦੀ ਨਿੰਦਿਆ ਜਾਂ ਵਡਿਆਈ ਕਰਨਾ, ਕੋਈ ਮਤ ਜਾਂ ਧਰਮ ਚਲਾਉਣਾ ਉਹਨਾਂ ਦਾ ਭਾਵ ਨਹੀਂ ਹੁੰਦਾ। ਅਤੇ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਉਸਦਾ ਅਮਲੀ ਜਾਮਾ ਬਣਾਈਏ। ਕੋਈ ਵੀ ਮਾਲਿਕ ਦਾ ਪਿਆਰਾ ਇਸ ਪ੍ਰਕਿਰਿਆ ਦਾ ਕੋਈ ਹੋਰ ਅਰਥ ਕੱਢਦਾ ਅਤੇ ਉਸਦੀ ਆਪਣੀ ਮਨਮਤ ਹੈ। ਗੁਰਮਤ ਦਾ ਇਸ ਸਾਰੀ ਪ੍ਰਕਿਰਿਆ ਦੇ ਨਾਲ, ਉਸਦੇ ਕੱਢੇ ਗਏ ਅਰਥਾਂ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।